दंडवत बंदन अनेक बार सर्व कला समरथ डोलन ते राखो प्रभु नानक दे कर हथ ज्ञान अंजन गुर दिया ज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड को मेरी है परनाम। परम सत्कार जो सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी होर रसना नू करिए पवित्र सारे ही मिलके आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दा पावन पवित्र इतिहास साहब जी लड़ीबद्ध श्रवण कर रहे से इतिहास इथों तक पहुंचा है कि सतगुरु गोविंद सिंह सच्चे पातशाह जी एक दिन शिकार खेडण दे वास्ते गए। शिकार खेडण तो बाद सतगुरु सच्चे पातशाह जी एक रुख दे थले आराम करन दे वास्ते बैठ गए। परसों इथों तक कथा पहुंची सी, अज इथों अगे मैं प्रारंभ करदा। केतक काल बैठे कर सैल सत द्रव तीर खरे जह सैल। ग्रंथाकार भाई संतोख सिंह जी लिखते ने आराम करने तो बाद सतलुज दरिया के किनारे ते जिहड़े पहाड़ सन उन्हां पहाड़ां दी सतगुरु सच्चे पातशाह जी ने सैर कीती ते दुबारा फिर सतगुरु सच्चे पातशाह जी ने कुछ आराम किया। उठे प्रभु है कीन से आगे देर काब पद चढ़बे लागे। फिर सतगुरां ने उत्थों अगे जाण दी तैयारी कीती। सतगुरु जी उठे ने अपने घोड़े दे लागे पहुंचे ने रकाब दे विच चरण धरिया ते सतगुरां ने घोड़े दी असवारी करनी चाही। शोभत कृपाण बण्यो मद म्यान कसी कमर के संग सुजान। कवि संतोख सिंह जी लिखदे ने कि सतगुरां दी जिहड़ी शोभा वाली कृपाण सी ओ शोभनीक सी म्यान दे विचकार सतगुरु सच्चे पातशाह जी ने कमर कसे दे विच अपनी तलवार नूं टंगिया सी। चंचल बाजी बहु बल भरियो पगन चपलता उछलन करियो। कवि जी लिखदे ने कि बाजी बड़ी चंचल सी भाव के घोड़ा ओ बहुत ही ज्यादा चंचल सी जिन्ने के बहुता ही ज्यादा अपनी ताकत नूं दिखाया ते उन्हें अपने पौड़ां दे नाल चंचलता ही कीती ते घोड़ा उछलिया जदों सतगुरां ने अपना पहला ही चरण रकाब दे विच रखिया। भाव के जदों सतगुरु जी रकाब दे विच चरण धर के चढ़न लगे ते घोड़ा उछलिया। निक से वहर म्यान ते हेर खड़ग संभारियो गुर तिस बेर। जदों घोड़ा उछलिया ते सतगुरु सच्चे पातशाह जी दा शरीर भी उछलिया ते जिवें शरीर उछलिया इसे तरह कवि संतोख सिंह जी लिखदे ने कि कमर कस्सा भी हिलिया। कमर कस्से दे हिलण दे नाल जिहड़ी तलवार म्यान दे विच पा के टंगी हुई सी ਉਹ ਵੀ ਉਛਲ ਗਈ, ਭਾਵ ਕਿ ਕਿਰਪਾਨ ਮਿਆਨ ਦੇ ਵਿੱਚੋਂ ਬਾਹਰ ਨਿਕਲ ਗਈ, ਕਿਉਂਕਿ ਤਲਵਾਰ ਦੀ ਮੁੱਠ ਦੇ ਨਾਲ ਇੱਕ ਛੋਟੀ ਜਿਹੀ ਡੋਰ ਹੁੰਦੀ ਜਿਹਦੇ ਨਾਲ ਕਿ ਮਿਆਨ ਦੇ ਨਾਲ ਤਲਵਾਰ ਨੂੰ ਬੰਨਿਆ ਹੁੰਦਾ ਤਾਂ ਕਿ ਆਪਣੇ ਆਪ ਮਿਆਨ ਦੇ ਵਿੱਚੋਂ ਕਦੇ ਤਲਵਾਰ ਬਾਹਰ ਨਾ ਨਿਕਲੇ। ਛੋਟੀ ਜਿਹੀ ਡੋਰੀ ਹੁੰਦੀ ਹੈ, ਬੜੀ ਕਮਜ਼ੋਰ ਜੀ। ਕਵੀ ਸੰਤੋਖ ਸਿੰਘ ਜੀ ਲਿਖ ਰਹੇ ਨੇ ਕਿ ਉਹ ਜਿਹੜੀ ਡੋਰੀ ਸੀ ਉਹ ਟੁੱਟ ਗਈ, ਇਸ ਕਰਕੇ ਜਦੋਂ ਘੋੜਾ ਉਛਲਿਆ ਆਪਣੇ ਆਪ ਹੀ ਮਿਆਨ ਦੇ ਵਿੱਚੋਂ ਥੋੜੀ ਜਿਹੀ ਤਲਵਾਰ ਬਾਹਰ ਆ ਗਈ। ਖੜਗ ਸੰਭਾਰਿਓ ਗੁਰ ਤਿਸ ਬੇਰ, ਪਰ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਤਲਵਾਰ ਨੂੰ ਸਾਂਭਿਆ, ਮਿਆਨ ਦੇ ਵਿੱਚੋਂ ਬਾਹਰ ਡਿੱਗਣ ਨਹੀਂ ਦਿੱਤਾ। ਰੋਕਣ ਕੋ ਜਾਚਿਓ ਪ੍ਰਭ ਡੋਰਾ, ਸੁਣ ਸਭ ਸਿੱਖਣ ਕੀਨ ਟੰਡੋਰਾ। ਜਦੋਂ ਵੀ ਹਿਲਣਾ ਸੀ ਉਸੇ ਵੇਲੇ ਮਿਆਨ ਦੇ ਵਿੱਚੋਂ ਬਾਰ ਬਾਰ ਤਲਵਾਰ ਨੇ ਬਾਹਰ ਨਿਕਲਣਾ ਸੀ, ਕਿਉਂਕਿ ਉਹ ਡੋਰੀ ਟੁੱਟ ਗਈ ਹੈ ਜਿਹਦੇ ਨਾਲ ਕਿ ਤਲਵਾਰ ਮਿਆਨ ਦੇ ਨਾਲ ਵੱਜੀ ਰਵੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਤਲਵਾਰ ਨੂੰ ਬੰਨਣਾ ਹੈ, ਇਸ ਕਰਕੇ ਕੋਈ ਸਾਨੂੰ ਡੋਰੀ ਦਿਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲਾਗੇ ਜਿਹੜੇ ਸਿੱਖ ਸੇਵਕ ਸਨ ਉਹਨਾਂ ਨੇ ਢੂੰਡ ਭਾਲ ਕਰਨੀ ਸ਼ੁਰੂ ਕੀਤੀ ਕਿ ਕੋਈ ਐਸੀ ਰੱਸੀ ਕੋਈ ਐਸੀ ਡੋਰ ਮਿਲ ਜਾਵੇ ਜਿਹੜੀ ਸਤਿਗੁਰਾਂ ਨੂੰ ਦਿੱਤੀ ਜਾਵੇ ਤੇ ਸਤਿਗੁਰੂ ਜੀ ਆਪਣੀ ਤਲਵਾਰ ਨੂੰ ਮਿਆਨ ਦੇ ਨਾਲ ਦੁਬਾਰਾ ਬੰਨ ਲੈਣ। ਖੋਜਤ ਭਲੇ ਨਹੀਂ ਜਬ ਪਾਇਓ, ਸਿੱਖਣ ਤੇ ਨਾ ਕਾਜ ਸਰ ਆਇਓ। ਤੇ ਉਹਦੇ ਜੰਗਲ ਹੈ, ਬੀਆ ਬਾਣ ਹੈ, ਉੱਥੇ ਇਸ ਤਰ੍ਹਾਂ ਦੀਆਂ ਰੱਸੀਆਂ ਤੇ ਲੱਭਣੀਆਂ ਅਸੰਭਵ ਜਿਹੀ ਗੱਲ ਸੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਸਿੱਖਾਂ ਨੇ ਢੂੰਡ ਤੇ ਬਥੇਰੀ ਕੀਤੀ, ਭਾਲਿਆ ਤੇ ਬੜਾ, ਪਰ ਸਿੱਖ ਇਸ ਕੰਮ ਨੂੰ ਸਵਾਰ ਨਾ ਸਕੇ, ਭਾਵ ਕਿ ਕੋਈ ਵੀ ਐਸੀ ਡੋਰ ਜਾਂ ਰੱਸੀ ਲੱਭ ਨਹੀਂ ਸਕੀ। ਦਇਆ ਸਿੰਘ ਤਬ ਹਿਰਦੈ ਵਿਚਾਰਾ, ਆਪਣੋ ਜਗ ਪਵੀਤ ਉਤਾਰਾ। ਇਸ ਤੋਂ ਪਹਿਲਾਂ ਕਿ ਕੋਈ ਵੀ ਸਤਿਗੁਰਾਂ ਦਾ ਸਿੱਖ ਇਹ ਅਰਜ ਕਰਦਾ ਕਿ ਤੁਸੀਂ ਮੇਰੀ ਤਲਵਾਰ ਦੀ ਡੋਰ ਨੂੰ ਲੈ ਲਵੋ, ਇਸ ਤੋਂ ਪਹਿਲਾਂ ਹੀ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦਇਆ ਸਿੰਘ ਨੇ ਆਪਣੇ ਮਨ ਦੇ ਵਿੱਚ ਵਿਚਾਰ ਕੀਤੀ ਤੇ ਥੋੜਾ ਵਿਚਾਰਨ ਤੋਂ ਬਾਅਦ ਦਇਆ ਸਿੰਘ ਨੇ ਆਪਣੇ ਗਲ ਦੇ ਵਿੱਚ ਜਿਹੜਾ ਜਨੇਊ ਪਹਿਨਿਆ ਸੀ ਉਹਨੂੰ ਉਤਾਰ ਦਿੱਤਾ। ਡੋਰਾ ਕਰ ਕਿਰਪਾਨ ਹਿਤ ਦੀਨਾ, ਸਿਰ ਕਲਗੀ ਤਰ ਪਾਵਨ ਕੀਨਾ। ਜਨੇਊ ਉਤਾਰ ਕੇ ਉਹਦੀ ਡੋਰ ਵੱਟ ਕੇ ਕਲਗੀ ਤਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਦਇਆ ਸਿੰਘ ਨੇ ਫੜਾ ਦਿੱਤਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਦੇ ਨਾਲ ਆਪਣੀ ਕਿਰਪਾਨ ਨੂੰ ਬੰਨ ਲਿਆ। ਚੱਲ ਆਏ ਸਭ ਹੀ ਨਿਜ ਡੇਰੇ, ਸ੍ਰੀ ਗੁਰ ਮੰਦਰ ਚਰੇ ਉਚੇਰੇ। ਇਸ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਾਪਸ ਆਨੰਦਪੁਰ ਦੇ ਵਿੱਚ ਆ ਗਏ ਨੇ, ਆਪਣੇ ਉੱਚੇ ਕਮਰੇ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਾ ਪਹੁੰਚੇ। ਕਿਤਕ ਦੇਰ ਮੈਂ ਸਿੱਖਣ ਹੇਰਾ, ਦਇਆ ਸਿੰਘ ਗਰ ਜੰਜਨਾ ਗੇਰਾ। ਥੋੜੀ ਦੇਰ ਤੋਂ ਬਾਅਦ ਉਹਨਾਂ ਸਿੱਖਾਂ ਨੇ ਦੇਖਿਆ ਜਿਹੜੇ ਕਿ ਸ਼ਿਕਾਰ ਖੇਡਣ ਦੇ ਵਾਸਤੇ ਸਤਿਗੁਰਾਂ ਦੇ ਨਾਲ ਨਹੀਂ ਗਏ ਸਨ, ਉਹਨਾਂ ਸਿੱਖਾਂ ਨੇ ਦੇਖਿਆ ਕਿ ਦਇਆ ਸਿੰਘ ਦੇ ਗਲ ਦੇ ਵਿੱਚ ਜੰਜੂ ਨਹੀਂ ਹੈ, ਜਨੇਊ ਨਹੀਂ। ਸਮਦਾਇਨ ਮਿਲ ਬੂਜਣ ਕਰਿਓ, ਕਿਉਂ ਨਾ ਜਨੇਊ ਤੁਮ ਗਰ ਤਰਿਓ। ਉਸ ਵੇਲੇ ਫਿਰ ਬਹੁਤਿਆਂ ਸਾਰਿਆਂ ਨੇ ਇਕੱਠਿਆਂ ਹੋ ਕੇ ਦਇਆ ਸਿੰਘ ਨੂੰ ਆਖਿਆ ਕਿ ਤੂੰ ਅੱਜ ਆਪਣੇ ਗਲ ਦੇ ਵਿੱਚ ਜਨੇਊ ਨੂੰ ਧਾਰਨ ਕਿਉਂ ਨਹੀਂ ਕੀਤਾ, ਅੱਜ ਜਨੇਊ ਕਿਉਂ ਨਹੀਂ ਪਾਇਆ। ਸੁਣਤ ਸਭਣ ਤੋ ਉੱਤਰ ਦਇਓ, ਸਤਿਗੁਰ ਕੋ ਸਮਰਪਣ ਕੀਓ। ਜਦੋਂ ਸਾਰਿਆਂ ਨੇ ਸਵਾਲ ਕੀਤਾ ਤੇ ਫਿਰ ਸਾਰਿਆਂ ਦੀ ਗੱਲ ਨੂੰ ਸੁਣ ਕੇ ਭਾਈ ਦਇਆ ਸਿੰਘ ਨੇ ਉਹਨਾਂ ਦਾ ਉੱਤਰ ਦਿੱਤਾ, ਕਹਿੰਦਾ ਸਤਿਗੁਰ ਕੋ ਸਮਰਪਣ ਕੀਓ, ਭਾਵ ਕਿ ਮੈਂ ਆਪਣਾ ਜਿਹੜਾ ਜਨੇਊ ਹੈ ਉਹ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਅਰਪਣ ਕਰ ਦਿੱਤਾ। ਅਜਰ ਅਮਰ ਅਬ ਸੋ ਹੋਏ ਗਇਓ, ਜਿਸ ਤੇ ਕਾਜ ਗੁਰਨ ਕੋ ਪਇਓ। ਕਹਿੰਦਾ ਕਿ ਮੇਰਾ ਜਿਹੜਾ ਜਨੇਊ ਹੈ ਉਹ ਅਜਰ ਹੋ ਗਿਆ ਹੈ, ਉਹ ਅਮਰ ਹੋ ਗਿਆ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕਿਸੇ ਉਹ ਕੰਮ ਆ ਸਕਿਆ, ਸਿੱਖਾਂ ਨੇ ਵਾਰਤਾ ਪੁੱਛੀ ਤੇ ਭਾਈ ਦਇਆ ਸਿੰਘ ਨੇ ਵਾਰਤਾ ਸੁਣਾਈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਡੋਰੀ ਟੁੱਟ ਗਈ ਸੀ ਜਿਹਦੇ ਨਾਲ ਤਲਵਾਰ ਨੂੰ ਬੰਨਿਆ ਜਾਂਦਾ ਤੇ ਮੈਂ ਉਸ ਡੋਰੀ ਦੀ ਜਗ੍ਹਾ ਦੇ ਉੱਤੇ ਆਪਣੇ ਜਨੇਊ ਨੂੰ ਲਾ ਕੇ ਸਤਿਗੁਰਾਂ ਨੂੰ ਦੇ ਦਿੱਤਾ। ਇਸ ਕਰਕੇ ਮੇਰਾ ਜਿਹੜਾ ਜਨੇਊ ਹੈ ਉਹ ਤੇ ਅਮਰ ਹੋ ਗਿਆ ਕਿਉਂਕਿ ਸਤਿਗੁਰਾਂ ਦੇ ਕਿਸੇ ਕੰਮ ਆ ਸਕੇ। ਪੁਣ ਸਿੱਖਣ ਸਮਝਾਵਣ ਕਰਿਓ ਭਲੋ ਪਾਇਓ ਗੁਰ ਕਾਰਜ ਸਰਿਓ। ਜਦੋਂ ਸਿੱਖਾਂ ਨੇ ਵਾਰਤਾ ਸੁਣੀ ਤੇ ਸਾਰੇ ਦੇ ਸਾਰੇ ਬੜੇ ਪ੍ਰਸੰਨ ਹੋਏ ਨੇ, ਕਹਿੰਦੇ ਨੇ ਭਲੋ ਪਾਇਓ ਗੁਰ ਕਾਰਜ ਸਰਿਓ। ਭਾਈ ਦਇਆ ਸਿੰਘ ਇਹ ਤੇ ਬੜਾ ਚੰਗਾ ਹੋਇਆ ਕਿ ਉਸ ਮੌਕੇ ਦੇ ਉੱਤੇ ਤੂੰ ਜਨੇਊ ਨੂੰ ਲਾ ਕੇ ਸਤਿਗੁਰਾਂ ਦੇ ਕਾਰਜ ਨੂੰ ਸਵਾਰ ਦਿੱਤਾ, ਇਹ ਬੜੀ ਚੰਗੀ ਗੱਲ ਹੈ। ਪਰ ਤਾਂ ਵੀ ਫੇਰ ਉਸ ਨੂੰ ਸਮਝਾਉਣ ਦਾ ਯਤਨ ਕਰਦੇ ਨੇ, ਕਹਿੰਦੇ ਨੇ ਅਪਰ ਜਨੇਊ ਲੈ ਕਰ ਧਾਰੋ ਧਰਮ ਆਪਣੋ ਹਿੱਤ ਕਰ ਪਾਰੋ। ਕਹਿੰਦੇ ਨੇ ਉਸ ਵੇਲੇ ਤੇ ਜ਼ਰੂਰੀ ਗੱਲ ਸੀ, ਤੂੰ ਸਤਿਗੁਰਾਂ ਦੇ ਕੰਮ ਨੂੰ ਸਵਾਰਿਆ, ਬੜਾ ਵਧੀਆ ਹੋਇਆ, ਇਹ ਭਲਾ ਹੋਇਆ। ਪਰ ਕਹਿੰਦੇ ਨੇ ਹੁਣ ਤੂੰ ਦੁਬਾਰਾ ਕਿਸੇ ਹੋਰ ਜਨੇਊ ਨੂੰ ਆਪਣੇ ਗਲ ਦੇ ਵਿਚ ਪਾ ਲੈ ਤੇ ਆਪਣੇ ਧਰਮ ਦੀ ਪਾਲਣਾ ਕਰ। ਕਹਿ ਬਹੁ ਰਹੇ ਨਹੀਂ ਤਿੰਨ ਮਾਨਿਓ ਜਾਏ ਸਿੱਖ ਗੁਰ ਸਾਥ ਬਖਾਨਿਓ। ਉਹ ਦਇਆ ਸਿੰਘ ਨੂੰ ਕਹਿੰਦੇ ਨੇ ਕਿ ਦੂਜਾ ਜਨੇਊ ਧਾਰਨ ਕਰ ਲੈ, ਪਰ ਦਇਆ ਸਿੰਘ ਇਸ ਗੱਲ ਨੂੰ ਮੰਨਦਾ ਨਹੀਂ ਹੈ, ਪ੍ਰਵਾਨ ਨਹੀਂ ਕਰਦਾ। ਬਹੁਤਾ ਜ਼ਿਆਦਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਸਮਝਾਇਆ, ਪਰ ਦਇਆ ਸਿੰਘ ਨਾ ਮੰਨਿਆ। ਫਿਰ ਉਹਨਾਂ ਸਿੱਖਾਂ ਨੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਜਾਰਜ ਕੀਤੀ। ਸ੍ਰੀ ਪ੍ਰਭ ਦਇਆ ਸਿੰਘ ਨਹੀਂ ਮਾਨ ਨਯੋ ਆਪਣੋ ਮਤ ਕੋ ਠਾਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਜਾ ਕੇ ਸਿੱਖ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਜੰਗਲ ਦੇ ਵਿਚ ਤੁਹਾਨੂੰ ਜਨੇਊ ਉਸ ਨੇ ਦੇ ਦਿੱਤਾ, ਤੁਹਾਡੇ ਕਿਸੇ ਕੰਮ ਆ ਗਿਆ। ਹੁਣ ਅਸੀਂ ਉਸ ਦਇਆ ਸਿੰਘ ਨੂੰ ਕਹਿੰਦੇ ਹਾਂ ਕਿ ਤੂੰ ਆਪਣੇ ਗਲ ਦੇ ਵਿਚ ਜਨੇਊ ਨੂੰ ਧਾਰਨ ਕਰ, ਪਰ ਸਾਡੀ ਗੱਲ ਨੂੰ ਸੱਚੇ ਪਾਤਸ਼ਾਹ ਉਹ ਮੰਨਦਾ ਨਹੀਂ ਹੈ, ਉਹ ਆਪਣੇ ਮਨ ਦੀ ਗੱਲ ਨੂੰ ਹੀ ਅੱਗੇ ਰੱਖਦਾ। ਹਿਤ ਡੋਰੇ ਤੁਮ ਕੋ ਤਬ ਦੀਨੋ ਅਬ ਕਹਿ ਮੈਂ ਗੁਰ ਅਰਪਣ ਕੀਨੋ। ਤੁਹਾਡੇ ਡੋਰੇ ਦੇ ਵਾਸਤੇ ਉਹਨੇ ਜਨੇਊ ਸੱਚੇ ਪਾਤਸ਼ਾਹ ਉਸ ਵੇਲੇ ਤੁਹਾਨੂੰ ਦੇ ਦਿੱਤਾ ਤੇ ਹੁਣ ਕਹਿੰਦਾ ਕਿ ਮੈਂ ਤੇ ਬਸ ਉਹ ਜਨੇਊ ਸਮਰਪਣ ਕਰ ਦਿੱਤਾ ਸਤਿਗੁਰਾਂ ਨੂੰ, ਇਸ ਕਰਕੇ ਹੁਣ ਮੈਂ ਜਨੇਊ ਗਲ ਦੇ ਵਿਚ ਕਦੇ ਨਹੀਂ ਪਾਵਾਂਗਾ। ਜਗ ਪਵੀਤ ਨਾ ਪਾਵਤ ਗਰ ਮੈਂ ਕਹਿਓ ਨਾ ਮਾਨੈ ਕਿਆ ਤਿਸ ਯੁਰ ਮੈਂ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਿੱਖਾਂ ਨੇ ਆਖਿਆ ਕਿ ਜਨੇਊ ਨੂੰ ਆਪਣੇ ਗਲ ਦੇ ਵਿਚ ਦਇਆ ਸਿੰਘ ਨਹੀਂ ਪਾਉਂਦਾ, ਕਿਉਂ ਨਾ ਮਾਨੈ ਕਿਆ ਤਿਸ ਉਰ ਮੈਂ। ਪਤਾ ਨਹੀਂ ਉਹਨੇ ਮਨ ਦੇ ਵਿਚ ਕੀ ਦਲੀਲ ਧਾਰੀ ਹੋਈ ਹੈ ਕਿ ਸਾਡੀ ਆਖੀ ਹੋਈ ਗੱਲ ਨੂੰ ਬਿਲਕੁਲ ਨਹੀਂ ਮੰਨਦਾ। ਸਿੱਖਣ ਸੰਗ ਕਹਿਓ ਗੁਰ ਪੂਰੇ ਪਹਿਰਾਵੋ ਤਿਸ ਜਾਏ ਜ਼ਰੂਰੇ। ਜਦੋਂ ਸਿੱਖਾਂ ਨੇ ਇਸ ਤਰ੍ਹਾਂ ਦੀ ਬੇਨਤੀ ਕੀਤੀ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿੰਦੇ ਨੇ ਪਹਿਰਾਵੋ ਤਿਸ ਜਾਏ ਜ਼ਰੂਰੇ। ਕਹਿੰਦੇ ਨੇ ਜਾਓ ਤੁਸੀਂ, ਇਹ ਤੇ ਜ਼ਰੂਰੀ ਗੱਲ ਹੈ ਕਿ ਜਨੇਊ ਨੂੰ ਧਾਰਨ ਕਰੇ, ਕਿਉਂ ਨਹੀਂ ਜਨੇਊ ਪਾਉਂਦਾ, ਜਾ ਕੇ ਉਹਨੂੰ ਆਖੋ ਕਿ ਜਨੇਊ ਪਹਿਨੇ। ਜਿਉਂ ਕਿਉਂ ਕਰਨੀ ਕੇ ਸਮਝਾਵੋ ਆਪਣੀ ਦਿਸ਼ ਤੇ ਪੈ ਦਿਖ ਰਾਵੋ। ਸਤਿਗੁਰੂ ਜੀ ਕਹਿੰਦੇ ਨੇ ਜਾਓ ਜਿਵੇਂ ਨਾ ਕਿਵੇਂ ਕਰਕੇ ਉਹਨੂੰ ਸਮਝਾਓ ਤੇ ਆਪਣੇ ਵੱਲੋਂ ਥੋੜਾ ਡਰ ਵੀ ਦਿਓ ਤਾਂ ਕਿ ਉਹ ਜਨੇਊ ਨੂੰ ਧਾਰਨ ਕਰ ਲੈ। ਹੁਣ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇਹ ਜਿਹੜੇ ਬਚਨ ਕਰ ਰਹੇ ਨੇ ਇਹ ਵਿਅੰਗ ਦੇ ਨਾਲ ਕਰ ਰਹੇ ਨੇ ਕਿ ਜ਼ਰੂਰੀ ਗੱਲ ਹੈ ਜਨੇਊ ਪਹਿਨਾਓ, ਪਹਿਨਣਾ ਚਾਹੀਦਾ, ਜਾ ਕੇ ਉਹਨੂੰ ਆਖੋ। ਵਿਅੰਗਮਈ ਢੰਗ ਦੇ ਨਾਲ ਸਤਿਗੁਰਾਂ ਨੇ ਆਖਿਆ ਸਿੱਖ ਜਾਏ ਪੁਣ ਬਹੁ ਸਮਝਾਇਓ ਕੈਸੇ ਕਰੇ ਆਪਣ ਮਨ ਪਾਇਓ। ਸਿੱਖ ਦੁਬਾਰਾ ਦਇਆ ਸਿੰਘ ਦੇ ਕੋਲ ਪਹੁੰਚੇ ਨੇ, ਜਾ ਕੇ ਕਹਿੰਦੇ ਨੇ ਕਿ ਤੂੰ ਆਪਣੇ ਮਨ ਦੇ ਵਿਚ ਕਿਸ ਤਰ੍ਹਾਂ ਮੰਨਦਾ ਹੈ, ਭਾਵ ਕੇ ਕੈਸੇ ਕਰੇ ਆਪਣ ਮਨ ਪਾਇਓ, ਤੂੰ ਆਪਣੇ ਮਨ ਦੇ ਆਖੇ ਲੱਗ ਕੇ ਕਿਉਂ ਜਨੇਊ ਨੂੰ ਧਾਰਨ ਨਹੀਂ ਕਰਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ ਜਾਓ ਉਹਨੂੰ ਜਾ ਕੇ ਸਮਝਾਓ ਕਿ ਜਨੇਊ ਪਹਿਨੇ। ਹਮ ਸਭ ਕਹਿ ਮਾਣ ਬਚ ਲੀਜੈ ਜਗ ਪਵੀਤ ਪਾਵਨੋ ਕੀਜੈ। ਕਹਿੰਦੇ ਨੇ ਅਸੀਂ ਸਾਰੇ ਦੇ ਸਾਰੇ ਤੈਨੂੰ ਕਹਿ ਰਹੇ ਹਾਂ, ਸਤਿਗੁਰਾਂ ਦਾ ਹੁਕਮ ਵੀ ਹੈ, ਇਸ ਕਰਕੇ ਤੂੰ ਬਚਨ ਨੂੰ ਮੰਨ ਤੇ ਆਪਣੇ ਗਲ ਦੇ ਵਿੱਚ ਜਨੇਊ ਨੂੰ ਧਾਰਨ ਕਰ। ਦਇਆ ਸਿੰਘ ਮਾਨੈ ਨਾ ਬਖਾਨਾ, ਸੁਣੋ ਸਿੱਖ ਤੁਮ ਸਭ ਸੁਰ ਗਿਆਨਾ। ਪਰ ਦਇਆ ਸਿੰਘ ਜੀ ਨਹੀਂ ਮੰਨੇ ਉਹਨਾਂ ਦੀ ਗੱਲ ਨੂੰ, ਕਹਿੰਦੇ ਨੇ ਹੇ ਪਿਆਰਿਓ ਸਿੱਖੋ ਸੁਣੋ, ਤੁਮ ਸਭ ਸੁਰ ਗਿਆਨਾ, ਭਾਵ ਕੇ ਤੁਸੀਂ ਤੇ ਦੇਵਤਿਆਂ ਵਰਗੇ ਗਿਆਨੀ ਸਿੱਖ ਹੋ। ਮਨ ਤਨ ਤੇ ਮੈਂ ਅਰਪਣ ਠਾਨਾ, ਸ੍ਰੀ ਗੁਰ ਕਲਗੀ ਧਰ ਬਿਦ ਮਾਨਾ। ਕਹਿੰਦਾ ਕਿ ਮੈਂ ਮਨ ਵੀ ਅਰਪਣ ਕੀਤਾ ਹੋਇਆ, ਮੈਂ ਆਪਣਾ ਤਨ ਵੀ ਅਰਪਣ ਕੀਤਾ ਹੋਇਆ, ਤੇ ਮੈਂ ਆਪਣਾ ਜਨੇਊ ਸੱਚੇ ਪਾਤਸ਼ਾਹ ਜੀ ਨੂੰ ਅਰਪਣ ਕਰ ਦਿੱਤਾ ਹੈ। ਪ੍ਰਗਟ ਰੂਪ ਦੇ ਵਿੱਚ ਮੇਰਾ ਤੇ ਸਾਰਾ ਕੁਝ ਸਤਿਗੁਰਾਂ ਨੂੰ ਸਮਰਪਣ ਹੈ, ਤੇ ਉਹ ਜਨੇਊ ਮੈਂ ਕਿਉਂ ਪਹਿਨਣ ਕਰਾਂਗਾ ਜਿਹੜਾ ਕਿ ਮੈਂ ਅਰਪ ਹੀ ਦਿੱਤਾ ਹੈ। ਸੁਣ ਸਿੱਖਣ ਗੁਰ ਸੋ ਪੁਣ ਕਹਿਓ, ਮਨ ਨਹਿਨ ਕਰੈ ਨਿਜ ਕਰਿਓ। ਦਇਆ ਸਿੰਘ ਨੇ ਜਵਾਬ ਦੇ ਦਿੱਤਾ, ਮੈਂ ਨੀ ਅੱਜ ਤੋਂ ਬਾਅਦ ਜਨੇਊ ਨੂੰ ਪਹਿਨਾਂਗਾ। ਸਿੱਖ ਦੁਬਾਰਾ ਸਤਿਗੁਰਾਂ ਦੇ ਕੋਲ ਪਹੁੰਚ ਗਏ, ਜਾ ਕੇ ਸਤਿਗੁਰਾਂ ਨੂੰ ਕਹਿੰਦੇ ਨੇ ਮਾਨੇ ਨਹਿਨ, ਸੱਚੇ ਪਾਤਸ਼ਾਹ ਆਖੀ ਹੋਈ ਗੱਲ ਨੂੰ ਮੰਨਦਾ ਨਹੀਂ। ਕਰੈ ਨਿਜ ਕਹਿਓ, ਭਾਵ ਕਿ ਆਪਣੀ ਆਖੀ ਹੋਈ ਗੱਲ ਦੇ ਉੱਤੇ ਹੀ ਦ੍ਰਿੜਤਾ ਦੇ ਨਾਲ ਟਿਕਿਆ ਹੋਇਆ। ਸੁਣ ਕਰ ਕਲਗੀ ਧਰ ਮੁਸਕਾਨੇ, ਤਿੰਨ ਸਿੱਖਣ ਸੋ ਬਾਕ ਬਖਾਨੇ। ਹੁਣ ਕਲਗੀ ਧਰ ਸਤਿਗੁਰੂ ਸੱਚੇ ਪਾਤਸ਼ਾਹ ਜੀ, ਜਿਹੜੇ ਕਿ ਅੰਤਰਜਾਮੀ ਨੇ, ਜਿਹੜੇ ਸਾਰਾ ਹੀ ਕੁਝ ਜਾਣਦੇ ਨੇ, ਉਹ ਇਹਨਾਂ ਸਿੱਖਾਂ ਦੀ ਬੇਨਤੀ ਨੂੰ ਸੁਣ ਕੇ ਥੋੜਾ ਜਿਹਾ ਮੁਸਕਰਾਏ, ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੁਬਾਰਾ ਹੁਕਮ ਕੀਤਾ। ਕਹਿੰਦੇ ਨੇ ਮੋਹ ਨਿਕਟ ਆਨ ਨੂੰ ਅਬ ਜਾਏ, ਦਇਆ ਸਿੰਘ ਕੋ ਦੇ ਸਮਝਾਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਾਓ, ਦਇਆ ਸਿੰਘ ਨੂੰ ਮੇਰੇ ਕੋਲ ਬੁਲਾ ਕੇ ਲਿਆਓ, ਮੈਂ ਉਹਨੂੰ ਸਮਝਾਉਂਦਾ ਹਾਂ ਕਿ ਜਨੇਊ ਕਿਉਂ ਨਹੀਂ ਪਹਿਨਦਾ। ਕਿਉਂ ਨਹੀਂ ਪਹਿਰਤ ਤਿਸ ਤੇ ਸੁਣੈ, ਕੌਣ ਗਿਆਨ ਕੋ ਮਨ ਮੈਂ ਗੁਣੈ। ਸਤਿਗੁਰੂ ਜੀ ਕਹਿੰਦੇ ਨੇ ਉਸ ਨੂੰ ਮੇਰੇ ਕੋਲ ਬੁਲਾ ਕੇ ਲਿਆਓ, ਅਸੀਂ ਵੀ ਪੁੱਛੀਏ ਕਿ ਉਹ ਜਨੇਊ ਨੂੰ ਕਿਉਂ ਨਹੀਂ ਧਾਰਨ ਕਰਦਾ, ਇਹਦਾ ਕਾਰਨ ਕੀ ਹੈ, ਕਿਹੜੇ ਗਿਆਨ ਨੂੰ ਉਹਨੇ ਆਪਣੇ ਮਨ ਦੇ ਵਿੱਚ ਧਾਰਨ ਕੀਤਾ ਹੈ, ਜਿਹੜੇ ਗਿਆਨ ਦੇ ਕਰਕੇ ਉਹ ਜਨੇਊ ਨਹੀਂ ਪਾਉਂਦਾ। ਗਏ ਸੋ ਤਤ ਛਿਨ ਜਾਇਓ ਚਾਰਿਓ, ਉੱਠ ਕਰ ਗਮਣੋ ਗੁਰੂ ਹਕਾਰਿਓ। ਸਿੱਖ ਦੁਬਾਰਾ ਦਇਆ ਸਿੰਘ ਦੇ ਕੋਲ ਪਹੁੰਚੇ ਨੇ, ਜਾ ਕੇ ਕਹਿੰਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੈਨੂੰ ਬੁਲਾ ਰਹੇ ਨੇ, ਉਹਨਾਂ ਨੇ ਤਾਕੀਦ ਕੀਤੀ ਹੈ ਕਿ ਸਾਡੇ ਕੋਲ ਲੈ ਕੇ ਆਓ, ਅਸੀਂ ਸਮਝਾਉਂਦੇ ਹਾਂ ਕਿਉਂ ਨਹੀਂ ਜਨੇਊ ਪਹਿਣਦਾ। ਉੱਠ ਕਰ ਗਮਨੋ ਗੁਰੂ ਹਕਾਰਿਓ, ਚੱਲ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਚੱਲ, ਉਹੀ ਤੈਨੂੰ ਸਮਝਾਉਣਗੇ, ਤੂੰ ਉਹਨਾਂ ਦੀ ਗੱਲ ਹੀ ਮੰਨੇਗਾ। ਸੇਰੀ ਮੁਖ ਕਰ ਭਲੇ ਫੁਰ ਮਾਵਨ, ਤਬੈ ਜਨੇਊ ਪਾਵਨ ਪਾਵਨ। ਕਹਿੰਦੇ ਨੇ ਕਿ ਜਦੋਂ ਸਤਿਗੁਰੂ ਜੀ ਆਪਣੇ ਸ੍ਰੀ ਮੁਖ ਤੋਂ ਤੈਨੂੰ ਫਰਮਾਨ ਕਰਨਗੇ, ਤੈਨੂੰ ਹੁਕਮ ਕਰਨਗੇ, ਤਾਂ ਹੀ ਤੂੰ ਮੰਨੇਗਾ, ਤਾਂ ਹੀ ਤੂੰ ਆਪਣੇ ਗਲ ਦੇ ਵਿੱਚ ਪਵਿੱਤਰ ਜਨੇਊ ਨੂੰ ਧਾਰਨ ਕਰੇਗਾ। ਸੁਣ ਤਾਂ ਦਇਆ ਸਿੰਘ ਉੱਠ ਪਾ ਖਰੋ, ਜਾਏ ਪਾਏ ਪੰਕਜ ਮੈਂ ਪਰੋ। ਸਤਿਗੁਰਾਂ ਦਾ ਬੁਲਾਵਾ ਆ ਗਿਆ, ਸਤਿਗੁਰਾਂ ਦਾ ਹੁਕਮ ਆ ਗਿਆ, ਛੇਤੀ ਹੀ ਦਇਆ ਸਿੰਘ ਉੱਠ ਖਲੋਤਾ, ਉਹਨਾਂ ਦੇ ਨਾਲ ਪਹੁੰਚ ਗਿਆ ਸਤਿਗੁਰਾਂ ਦੇ ਚਰਨਾਂ ਦੇ ਵਿੱਚ, ਜਾ ਕੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੀ। ਸਤਿਗੁਰ ਗਿਆਨੀ ਮੁਖੋਂ ਬਖਾਨੀ, ਸਿੱਖਣ ਬਾਣੀ ਕਿਉਂ ਨਹੀਂ ਮਾਨੀ। ਜਿਹੜੇ ਗਿਆਨੀ ਸਤਿਗੁਰੂ ਜੀ ਨੇ, ਉਹਨਾਂ ਨੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ, ਕਹਿੰਦੇ ਨੇ ਸਿੱਖਣ ਬਾਣੀ ਕਿਉਂ ਨਹੀਂ ਮਾਨੀ। ਹੇ ਭਾਈ ਦਇਆ ਸਿੰਘ, ਇਹਨਾਂ ਸਿੱਖਾਂ ਦੀ ਆਖੀ ਹੋਈ ਗੱਲ ਨੂੰ ਤੂੰ ਮੰਨਿਆ ਕਿਉਂ ਨਹੀਂ, ਪ੍ਰਵਾਨ ਕਿਉਂ ਨਹੀਂ ਕੀਤਾ। ਕਿਉਂ ਨਾ ਰੁਚੈ ਐਸੀ ਬਿਦ ਤੇਰੇ, ਰਹਿਓ ਸਦਾ ਜਿਉਂ ਧਾਰ ਅਗੇਰੇ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਤੂੰ ਤੇ ਹਮੇਸ਼ਾ ਤੋਂ ਜਨੇਊ ਧਾਰਨ ਕਰਕੇ ਰਿਹਾ ਹੈ, ਭਾਵ ਕਿ ਜਨੇਊ ਨੂੰ ਕਦੇ ਤੂੰ ਉਤਾਰਿਆ ਨਹੀਂ। ਅੱਜ ਜੇਕਰ ਇਹਨਾਂ ਨੇ ਤੈਨੂੰ ਆਖਿਆ ਤੇ ਤੂੰ ਕਹਿੰਦਾ ਹੈ ਕਿ ਮੈਂ ਜਨੇਊ ਪਾਉਣਾ ਨੇ, ਐਸੀ ਕਿਹੜੀ ਵਿਧੀ ਤੂੰ ਆਪਣੇ ਮਨ ਦੇ ਵਿੱਚ ਸੋਚੀ ਹੋਈ ਹੈ। दया सिंह कर जोर उचारा, सिर सतगुर जी बाक तुम्हारा। जदों सतगुरां ने सवाल किया, हाथ जोड़ के भाई दया सिंह ने अर्ज की, कहिंदा जी श्री सतगुरु जी बाक तुम्हारा, हे सच्चे पातशाह जी तुहाडे एक आखे हुए वाक दी सच्चे पातशाह मैं विचार कीती। हुण सतगुरु नानक दे सच्चे पातशाह जी दी बाणी दा इस तों बाद प्रमाण देना है भाई दया सिंह ने। पर कहिंदा श्री सतगुरु जी बाक तुम्हारा, वाक कहिंदा कि सच्चे पातशाह तुहाडा है, क्योंकि जेकर सतगुरु नानक देव सच्चे पातशाह जी ने कोई गल कही होवे ते सतगुरु गोविंद सिंह सच्चे पातशाह जी नु आखिए कि तुसी आखिए ते गलत नहीं होवेगी, क्योंकि गुरु नानक ही ते बार बार अपने शरीर नु बदल जा रहा है। इस करके भाई दया सिंह ने प्रमाण ते देना गुरु नानक दी बाणी दा, पर कहिंदा सच्चे पातशाह तुहाडी बाणी दी मैं विचार कीती। आसावार मजार सुनावन, जग पवित करे जिम पावन। दया सिंह जी कहिंदे ने सच्चे पातशाह आसा जी दी वार दे विच तुसी नानक दे सरूप दे विच जनेऊ दे बारे लिखिया होया कि किस तरह दा मनुख नू जनेऊ धारण करना चाहिदा। सो मैं लख कर अर्पण करियो, रावर करना ते सो धरियो। सच्चे पातशाह उस गुरबाणी दी विचार करके सच्चे पातशाह हुण मैं अपने गल दे विच जनेऊ नूं धारण नहीं करांगा। रावर करना ते सो धरियो, पाव के तुहाडी करुणा दे नाल मेरे मन दे विच ऐसा ज्ञान आया है कि ते झूठा जनेऊ है, इहनूं क्यों गल दे विच धारण करना होया। फिर उस वेले भाई दया सिंह ने सतगुरु नानक देव सच्चे पातशाह जी दी लिखी हुई गुरबाणी नूं पढ़िया कि इह विचार है। हुण सतगुरु नानक देव सच्चे पातशाह जी ने आसा जी दी वार दे विच लिखिया होया, जदों के सतगुरु नानक देव सच्चे पातशाह जी छोटी उमरा दे विच सन ते उस वेले पंडित नूं बुलाया गया मैता कालू जी दे वलों कि मेरे पुत्र नानक दे गल दे विच जनेऊ नूं पा दिओ। जदों पंडित सतगुरु नानक देव सच्चे पातशाह जी नूं जनेऊ पहनाउण लगा ते उस वेले फिर सतगुरु सच्चे पातशाह जी ने पंडित नूं आख्या सी कि पंडित जी मेरे गल दे विच ऐसा जनेऊ ना पहनावो। पंडित ने आख्या जी किस तरह दा जनेऊ तुसी पाउणा चाहुंदे हो। फिर सतगुरु नानक देव सच्चे पातशाह जी ने पंडित नूं इस तरह आख्या सी, दया कपाह संतोख सूत जत गंढी सत वट, एह जनेऊ जीए का हई तां पांडे कत। सतगुरु नानक देव सच्चे पातशाह जी ने वचन कीता, पंडित जी दया दी कपाह होनी चाहीदी है, दया दी कपाह दा जिहड़ा सूत है उह संतोख दा बनाउणा चाहीदा, भाव के दया दी कपाह दे नाल संतोख दा सूत बनाया जावे ते फिर जत दियां गंढां मारियां जाण ते फिर भाव के सत दा वट चाढ़िया जावे। दया कपाह संतोख सूत जत गंढी सत वट, एह जनेऊ जीए का हई तां पांडे कत। सतगुरु नानक देव सच्चे पातशाह जी ने वचन कीता कि पंडित जी जेकर इस तरह दा तुहाडे कोल जनेऊ है तां जरूर मेरे गल दे विच पा दिओ, मैनूं प्रमाण है। सतगुरु नानक देव सच्चे पातशाह जी अगे फरमान करदे ने, कहिंदे ने ना इह टुटै ना मल लगै, ना इह जलै ना जाए। सतगुरु नानक देव सच्चे पातशाह जी कहिंदे ने पंडित जी ऐसा जिहड़ा जनेऊ है जिहड़ा कि दया दी कपाह दे नाल बनिया होवे, जिन्हों जत दियां गंढां मारियां होण ते सत दा वट चाढ़िया होवे, ऐसा जिहड़ा जनेऊ है कहिंदे ने ना इह टुटै। इह पंडित जी कदे टुटदा नहीं है, जिहड़े जनेऊ दी मैं तुहानूं गल कह रहा, ना इह टुटै ना मल लगै। इस तों इलावा सतगुरु जी कहिंदे ने इस नूं कदे मैल भी नहीं लगदी, इह मैला ही नहीं हुंदा। इस तों अगे सतगुरु जी कहिंदे ने ना इह जलै ना जाए, इह सड़दा भी नहीं है, इह ऐसा जनेऊ है। ना इह टुटै ना मल लगै, ना इह जलै ना जाए, धन सो मानस नानका जो गल चलै पाए। सतगुरु नानक देव सच्चे पातशाह जी कहिंदे ने ओ मनुख धनता दे योग ने, ਵੱਡੇ ਧਨ ਭਾਗਾਂ ਵਾਲੇ ਨੇ ਜਿਹੜੇ ਕਿ ਐਸੇ ਜਨੇਊ ਨੂੰ ਆਪਣੇ ਗਲ ਦੇ ਵਿਚ ਧਾਰਨ ਕਰਦੇ ਨੇ। ਇਸ ਕਰਕੇ ਪੰਡਿਤ ਜੀ ਦਇਆ ਦੀ ਕਪਾਹ ਦਾ ਸੰਤੋਖ ਦੇ ਸੂਤ ਦਾ ਐਸਾ ਜਿਹੜਾ ਜਨੇਊ ਹੈ ਉਹ ਮੇਰੇ ਗਲ ਦੇ ਵਿਚ ਪਹਿਨਾਓ, ਇਹ ਬਾਹਰਲਾ ਜਿਹੜਾ ਜਨੇਊ ਹੈ ਇਹ ਤੇ ਮੈਂ ਪਹਿਨਣਾ ਨਹੀਂ ਹੈ। ਹੁਣ ਦਇਆ ਸਿੰਘ ਨੇ ਇਹ ਸਤਿਗੁਰੂ ਸੱਚੇ ਪਾਤਸ਼ਾਹ ਸਤਿਗੁਰੂ ਗੋਬਿੰਦ ਸਿੰਘ ਜੀ ਨੂੰ ਪ੍ਰਮਾਣ ਦਿੱਤਾ ਕਿ ਸੱਚੇ ਪਾਤਸ਼ਾਹ ਤੁਹਾਡੀ ਬਾਣੀ ਦੇ ਵਿਚ ਇਸ ਤਰ੍ਹਾਂ ਲਿਖਿਆ ਹੋਇਆ, ਇਸ ਕਰਕੇ ਮੈਂ ਜਨੇਊ ਧਾਰਨ ਨਹੀਂ ਕਰਨਾ। ਇਸ ਤੋਂ ਇਲਾਵਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਕ ਜਗ੍ਹਾ ਦੇ ਉੱਤੇ ਹੋਰ ਵੀ ਇਸ ਤਰ੍ਹਾਂ ਲਿਖਿਆ ਹੋਇਆ, ਸਤਿਗੁਰੂ ਜੀ ਫਰਮਾਨ ਕਰਦੇ ਨੇ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ, ਭਾਵ ਕੇ ਸੱਚੇ ਨਾਮ ਤੋਂ ਬਗੈਰ ਮੱਥੇ ਤੇ ਤਿਲਕ ਲਾਉਣਾ ਜਾਂ ਗਲ ਦੇ ਵਿਚ ਜਨੇਊ ਪਾਉਣਾ ਇਹ ਕੋਈ ਵੀ ਮਹਾਨਤਾ ਰੱਖਦਾ ਨਹੀਂ। ਇਤਿਆਦਿਕ ਤਵ ਬਰਨਿਓ ਤਹਾ ਜਗ ਪਵੀਤ ਸੁਖਦ ਸੱਚ ਮਹਾ। ਭਾਈ ਦਇਆ ਸਿੰਘ ਜੀ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਦਾ ਬਿਆਨ ਗੁਰਬਾਣੀ ਦੇ ਵਿਚ ਦਿੱਤਾ ਗਿਆ ਹੈ ਕਿ ਸੱਚ ਦਾ ਜਿਹੜਾ ਜਨੇਊ ਹੈ ਉਹੀ ਸੁਖਾਂ ਦਾ ਮੂਲ ਹੁੰਦਾ। ਮਨ ਮਤ ਘਰ ਮੈਂ ਤਿਆਗਿਓ ਨਾਹੀ ਖੋਜ ਲੀਨ ਗੁਰ ਆਸ਼ੈ ਮਾਹੀ। ਹੱਥ ਜੋੜ ਕੇ ਭਾਈ ਦਇਆ ਸਿੰਘ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਆਪਣੀ ਮਨ ਮਤ ਨੂੰ ਅੱਗੇ ਧਾਰਨ ਕਰਕੇ ਮੈਂ ਜਨੇਊ ਦਾ ਤਿਆਗ ਨਹੀਂ ਕੀਤਾ, ਭਾਵ ਕੇ ਮੈਂ ਮਨ ਮਤੀਆਂ ਹੋ ਕੇ ਤਿਆਗਣਾ ਨਹੀਂ ਕੀਤੀ ਜਨੇਊ ਦੀ। ਖੋਜ ਲੀਨ ਗੁਰ ਆਸ਼ੈ ਮਾਹੀ, ਭਾਵ ਕੇ ਗੁਰਬਾਣੀ ਦੇ ਆਸ਼ੇ ਨੂੰ ਉਹਦੇ ਇਰਾਦੇ ਨੂੰ ਖੋਜਿਆ ਹੈ ਤਾਂ ਹੀ ਮੈਂ ਕੀਤਾ, ਇਹ ਮੇਰੀ ਮਨ ਮਤ ਦੀ ਗੱਲ ਨਹੀਂ ਹੈ। ਰਾਵਰ ਕੀ ਆਇਸ ਸਿਰ ਤਰ ਉਚਰੋ ਅਬੇ ਤੈਸੇ ਸਭ ਕਰੈ। ਫਿਰ ਭਾਈ ਦਇਆ ਸਿੰਘ ਜੀ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਅਸੀਂ ਜਿੰਨੇ ਵੀ ਤੁਹਾਡੇ ਸਿੱਖ ਸੇਵਕ ਹਾਂ ਇਹ ਸਾਰੇ ਦੇ ਸਾਰੇ ਤੁਹਾਡੀ ਆਗਿਆ ਦੇ ਵਿਚ ਚਲਦੇ ਹਾਂ, ਤੁਹਾਡੇ ਹੁਕਮ ਨੂੰ ਸਿਰ ਮੱਥੇ ਦੇ ਉੱਤੇ ਪ੍ਰਵਾਨ ਕਰਦੇ ਹਾਂ। ਮੈਂ ਤੇ ਇਸ ਤਰ੍ਹਾਂ ਦੇ ਇਰਾਦੇ ਨੂੰ ਧਾਰਨ ਕਰਕੇ ਜਨੇਊ ਦਾ ਸੱਚੇ ਪਾਤਸ਼ਾਹ ਤਿਆਗ ਕਰ ਦਿੱਤਾ ਹੈ, ਹੁਣ ਸੱਚੇ ਪਾਤਸ਼ਾਹ ਤੁਹਾਡਾ ਜੋ ਹੁਕਮ ਹੈ ਉਸੇ ਤਰ੍ਹਾਂ ਹੋਵੇਗਾ। ਦਇਆ ਸਿੰਘ ਕੋ ਸੁਣਿਓ ਸੋ ਆਸ਼ੈ ਪ੍ਰੇਮ ਪਰਖ ਕਰ ਗੁਰੂ ਪਰ ਕਾਸ਼ੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦਇਆ ਸਿੰਘ ਦੇ ਇਰਾਦੇ ਨੂੰ ਉਹਦੇ ਆਸ਼ੇ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੁਣਿਆ ਤੇ ਪ੍ਰੇਮ ਦੀ ਪਰਖ ਕਰਕੇ ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਬਚਨ ਕੀਤਾ। ਕਹਿੰਦੇ ਨੇ ਇਹ ਮੇਰੋ ਸਿੱਖ ਦ੍ਰਿੜ ਬ੍ਰਹਮ ਗਿਆਨੀ ਸ਼ੁਭ ਬਾਣੀ ਸਤਿਗੁਰ ਕੀ ਮਾਨੀ। ਸਤਿਗੁਰੂ ਗੋਬਿੰਦ ਸਿੰਘ ਜੀ ਨੇ ਉੱਚੀ ਆਵਾਜ਼ ਦੇ ਵਿਚ ਹੁਕਮ ਕੀਤਾ ਕਿ ਇਹ ਜਿਹੜਾ ਮੇਰਾ ਦਇਆ ਸਿੰਘ ਸਿੱਖ ਹੈ ਇਹ ਤੇ ਬ੍ਰਹਮ ਗਿਆਨੀ ਹੈ, ਦ੍ਰਿੜਤਾ ਦੇ ਨਾਲ ਬ੍ਰਹਮ ਗਿਆਨ ਨੂੰ ਇਸ ਨੇ ਧਾਰਨ ਕੀਤਾ ਹੈ। ਇਹ ਮੇਰੋ ਸਿੱਖ ਦ੍ਰਿੜ ਬ੍ਰਹਮ ਗਿਆਨੀ, ਇਹ ਮੇਰਾ ਸਿੱਖ ਬ੍ਰਹਮ ਗਿਆਨੀ ਹੈ ਕਿਉਂਕਿ ਸ਼ੁਭ ਬਾਣੀ ਸਤਿਗੁਰ ਕੀ ਮਾਨੀ। ਇਸ ਨੇ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਸੋਭਨੀਕ ਬਾਣੀ ਹੈ ਉਸ ਨੂੰ ਮੰਨਿਆ ਹੈ, ਕਿਉਂਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਤੋਂ ਪਹਿਲੇ ਸਾਰੇ ਗੁਰੂਆਂ ਦਾ ਬੜਾ ਸਨਮਾਨ ਕਰਦੇ ਨੇ। ਸਤਿਗੁਰੂ ਜੀ ਕਹਿੰਦੇ ਨੇ ਤੇ ਸਿੱਖ ਬ੍ਰਹਮ ਗਿਆਨੀ ਹੈ ਜਿਹਨੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਨੂੰ ਪ੍ਰਵਾਨ ਕੀਤਾ ਉਹਦੇ ਤੇ ਚੱਲਿਆ ਉਹਨੂੰ ਮੰਨੇ। ਹਮਾਰੀ ਭਗਤ ਵਿਖੇ ਮਨ ਪੀਨਾ ਅਤਿ ਉੱਤਮ ਨਿਸ਼ਚੈ ਮਨ ਕੀਨਾ। ਇਸ ਤੋਂ ਇਲਾਵਾ ਸਾਡੀ ਭਗਤੀ ਦੇ ਵਿਚ ਵੀ ਇਸ ਨੇ ਆਪਣੇ ਮਨ ਨੂੰ ਭਿਉ ਕੇ ਰੱਖਿਆ ਹੈ। ਅਤਿ ਉੱਤਮ ਨਿਸ਼ਚੈ ਮਨ ਕੀਨਾ, ਇਹਨੇ ਅਤਿ ਉੱਤਮ ਭਾਵ ਕੇ ਬਹੁਤ ਸਰਵੋਤਮ ਜਿਹੜਾ ਨਿਰਣਾ ਹੈ ਉਹ ਮਨ ਦੇ ਵਿਚ ਕੀਤਾ ਕਿ ਐਸੇ ਨਿਸ਼ਚੇ ਨੂੰ ਧਾਰਨ ਕੀਤਾ ਕਿ ਗੁਰਬਾਣੀ ਦੇ ਅਨੁਸਾਰ ਚੱਲਣਾ ਹੈ, ਇਸ ਕਰਕੇ ਐਸਾ ਜਨੇਊ ਪਾਉਣਾ ਨਹੀਂ ਹੈ। ਦਇਆ ਦੀ ਕਪਾਹ ਦਾ ਸੰਤੋਖ ਦੇ ਸੂਤ ਦਾ ਜੱਤ ਦੀਆਂ ਗੰਢਾਂ ਦਾ ਸੱਤ ਦੇ ਵੱਟ ਚੜੇ ਹੋਣ ਜਿਹਨੂੰ ਜਨੇਊ ਨੂੰ ਐਸਾ ਹੀ ਜਨੇਊ ਧਾਰਨ ਕਰਨਾ ਇਹਨੇ ਮਨ ਬਣਾਇਆ। ਆਵਤੇ ਆਗੇ ਜੋ ਸਿੱਖ ਮੇਰੋ ਰਹਿਤ ਕਹਿਤ ਤੇ ਸਹਿਤ ਬੜੇਰੋ। ਉਸੇ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਹੁਣ ਤੋਂ ਅੱਗੇ ਜਿਹੜਾ ਵੀ ਮੇਰਾ ਸਿੱਖ ਹੈ ਜਿਹੜਾ ਕਿ ਰਹਿਣੀ ਤੇ ਕਹਿਣੀ ਦਾ ਪੂਰਾ ਹੈ ਉਹ ਕਦੇ ਵੀ ਜਨੇਊ ਧਾਰਨ ਨਾ ਕਰੇ।
ਪਾਵੋ ਕੰਠ ਜਨੇਊ ਕਹਿ ਸੋ ਤਨ ਖਾਹੀ ਨਿਜ ਕੋ ਲਹਿ।
ਇਸ ਤੋਂ ਇਲਾਵਾ ਸਤਿਗੁਰਾਂ ਨੇ ਆਖਿਆ ਕਿ ਜਿਹੜਾ ਵੀ ਕੋਈ ਸਿੱਖ ਆਪਣੇ ਗਲ ਦੇ ਵਿੱਚ ਜਨੇਊ ਪਹਿਨਦਾ ਹੈ ਜਾਂ ਕਿਸੇ ਨੂੰ ਕਹਿੰਦਾ ਹੈ ਕਿ ਤੂੰ ਗਲ ਦੇ ਵਿੱਚ ਜਨੇਊ ਨੂੰ ਧਾਰਨ ਕਰ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸੋ ਤਨਖਾਹ ਹੀ ਨਿਜ ਕੋ ਲਹੈ, ਉਹ ਆਪਣੇ ਆਪ ਹੀ ਜਾਣ ਲਵੇ ਕਿ ਉਸ ਤੋਂ ਬਾਅਦ ਉਹ ਤਨਖਾਹੀਆ ਹੋਵੇਗਾ। ਭਾਵ ਕਿ ਜਿਹੜਾ ਜਨੇਊ ਕਿਸੇ ਨੂੰ ਪਹਿਨਣ ਦੀ ਗੱਲ ਕਰੇਗਾ ਉਹ ਵੀ ਤਨਖਾਹੀ ਹੈ ਤੇ ਜਿਹੜਾ ਪਾਵੇਗਾ ਉਹ ਵੀ ਤਨਖਾਹੀ ਹੈ। ਸਤਿਗੁਰਾਂ ਨੇ ਉਸੇ ਵੇਲੇ ਐਲਾਨ ਕੀਤਾ, ਹਾਥ ਜੋਰ ਅਰਦਾਸ ਕਰਾਵੇ ਦੇ ਤਨਖਾਹ ਆਪ ਬਖਸ਼ਾਵੇ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਵੀ ਕੋਈ ਗੱਲ ਕਰ ਬਹਿੰਦਾ ਹੈ ਜਨੇਊ ਪਹਿਨਣ ਦੀ, ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਫੇਰ ਉਸੇ ਦਿਨ ਤੋਂ ਉਸੇ ਵੇਲੇ ਤੋਂ ਤਨਖਾਹੀਆ ਹੋ ਜਾਵੇਗਾ, ਫੇਰ ਉਸ ਨੂੰ ਅਰਦਾਸ ਕਰਕੇ ਆਪਣੇ ਗੁਨਾਹ ਦੀ ਮਾਫੀ ਮੰਗਣੀ ਪਵੇਗੀ, ਜੋ ਡੰਨ ਲਾਇਆ ਜਾਵੇਗਾ ਉਹ ਡੰਨ ਭਰਨਾ ਪਵੇਗਾ ਤਾਂ ਹੀ ਉਸ ਨੂੰ ਬਖਸ਼ਿਆ ਜਾਵੇਗਾ, ਅਨਥਾ ਕਦੇ ਨੇ। ਹਿੰਦੂ ਤੁਰਕ ਦੋਹਣ ਤੇ ਨਿਆਰੀ ਧਰੈ ਖਾਲਸਾ ਰਹਿਤ ਸੁਚਾਰੀ। ਸਤਿਗੁਰੂ ਜੀ ਕਹਿੰਦੇ ਨੇ ਕਿ ਹਿੰਦੂਆਂ ਤੇ ਤੁਰਕਾਂ ਤੋਂ ਦੋਵਾਂ ਤੋਂ ਜਿਹੜੀ ਵੱਖਰੀ ਨਿਆਰੀ ਮਰਿਆਦਾ ਹੈ ਉਸ ਨੂੰ ਧਾਰਨ ਕਰੇਗਾ ਸ੍ਰੇਸ਼ਟ ਆਚਾਰ ਵਾਲੇ ਨੂੰ ਜਿਹੜਾ ਵੀ ਮੇਰਾ ਖਾਲਸਾ ਹੋਵੇਗਾ। ਜਗਤ ਕਾਣ ਤਜ ਹੋਹਿ ਨਿਰਾਲਾ ਗੁਰਮਤ ਧਾਰੈ ਉਦਤ ਬਿਸਾਲਾ। ਜਗਤ ਦੀ ਕਾਣ ਨੂੰ ਬਿਲਕੁਲ ਛੱਡ ਦੇਵੇਗਾ, ਨਿਰਾਲਾ ਹੋ ਜਾਵੇਗਾ, ਵੱਖਰਾ ਹੋ ਜਾਵੇਗਾ। ਗੁਰਮਤ ਧਾਰੈ ਉਦਤ ਬਿਸਾਲਾ, ਭਾਵ ਕੇ ਖਾਲਸਾ ਗੁਰਮਤ ਦਾ ਧਾਰਨੀ ਬਣੇਗਾ ਤੇ ਫਿਰ ਬਹੁਤ ਹੀ ਜ਼ਿਆਦਾ ਪ੍ਰਗਟੇਗਾ। ਜਗ ਮੈਂ ਜੇ ਮਲੇਛ ਬਲਵਾਨਾ ਮਨ ਮੈਂ ਇਹ ਬਿਕਾਰ ਮਹਾਨਾ। ਇਸ ਤਰੀਕੇ ਦੇ ਬਚਨ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਕੀਤੇ ਨੇ। ਹੁਣ ਜਨੇਊ ਦੇ ਬਾਰੇ ਸੰਪਾਦਕ ਜੀ 2-4 ਸਤਰਾਂ ਲਿਖਦੇ ਨੇ, ਮੈਂ ਉਹ ਸਾਧ ਸੰਗਤ ਦੇ ਸਨਮੁਖ ਪੜਾਂਗਾ। ਸੰਪਾਦਕ ਜੀ ਲਿਖਦੇ ਨੇ ਕਿ ਜਨੇਊ ਸਤਿਗੁਰਾਂ ਨੇ ਆਪਣੇ ਸਿੱਖਾਂ ਲਈ ਦੁਤੀਆ ਜਨਮ ਦੀ ਨਿਸ਼ਾਨੀ ਨਹੀਂ ਸੀ ਰੱਖਿਆ, ਗੁਰੂ ਸ਼ਰਨ ਪ੍ਰਾਪਤ ਹੋ ਕੇ ਗੁਰਸਿੱਖ ਦਿਜ ਹੋ ਜਾਂਦਾ ਸੀ। ਸਤਿਗੁਰ ਕੈ ਜਨਮੇ ਗਵਨ ਮਿਟਾਇਆ, ਗੁਰਬਾਣੀ ਦਾ ਮਹਾਂਵਾਕ ਹੈ, ਆਦਿ ਗ੍ਰੰਥ ਸਾਹਿਬ ਦਾ ਇਹ ਪਵਿੱਤਰ ਵਾਕ ਹੈ। ਫਿਰ ਜਦੋਂ ਅੰਮ੍ਰਿਤ ਛਕਾਇਆ ਤਾਂ ਪੁਰਾਤਨ ਰੀਤੀ ਸਿਖਾ ਸੂਤ ਧੋਤੀ ਆਦਿ ਉਡਾ ਕੇ ਹੋਰਨਾ ਸਭ ਪੂਜਾ ਤੋਂ ਵਰਜ ਕੇ ਇੱਕ ਅਕਾਲ ਦੇ ਲੜ ਲਾਇਆ। ਜੇ ਫਰਜ਼ ਕਰ ਲਓ ਕਿ ਕਿਸੇ ਕਿਸੇ ਨੇ ਜਨੇਊ ਨਹੀਂ ਸੀ ਲਾਇਆ ਤਾਂ ਇਹ ਸਾਖੀ ਤੋਂ ਸਪਸ਼ਟ ਹੋ ਗਿਆ ਹੈ ਕਿ ਗੁਰੂ ਜੀ ਦੀ ਨਿਜ ਆਗਿਆ ਹੈ ਕਿ ਜਨੇਊ ਪਹਿਨਣਾ ਤਨਖਾਹੀਆਂ ਦੇ ਬਰਾਬਰ ਹੈ। ਭਾਵ ਕਿ ਸਤਿਗੁਰਾਂ ਦੀ ਆਗਿਆ ਹੈ ਕਿ ਜਿਹੜਾ ਜਨੇਊ ਪਹਿਨੇਗਾ ਜਾਂ ਪਹਿਨਣ ਦੀ ਗੱਲ ਕਰੇਗਾ ਉਹ ਤਨਖਾਹੀਆ ਹੈ। ਸੰਪਾਦਕ ਜੀ ਨੇ ਇਹ ਗੱਲ ਲਿਖੀ, ਜਗ ਮੇ ਜੇ ਮਲੇਛ ਬਲਵਾਨਾ ਮਨ ਮੈਂ ਇਹ ਬੇਕਾਰ ਮਹਾਨਾ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਜੱਗ ਦੇ ਵਿੱਚ ਦੁਨੀਆਂ ਦੇ ਵਿੱਚ ਜਿਹੜੇ ਮਲੇਛ ਨੇ, ਜਿਹੜੇ ਕਿ ਬੜੇ ਬਲ ਵਾਲੇ ਨੇ, ਇਸ ਤੋਂ ਇਲਾਵਾ ਜਿਹੜੇ ਮਨੁੱਖ ਦੇ ਮਨ ਦੇ ਵਿੱਚ ਵਿਕਾਰ ਨੇ, ਸਿੰਘ ਸੂਰ ਮੇ ਗੁਰਮਤ ਤਰ ਇਨ ਦੋਨੋ ਕੋ ਨਾਸ਼ਨ ਕਰੈ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜੇ ਮੇਰੇ ਸਿੰਘ ਸੂਰਮੇ ਨੇ ਉਹ ਇਨ੍ਹਾਂ ਦੋਨਾਂ ਦਾ ਨਾਸ ਕਰਨਗੇ, ਭਾਵ ਕਿ ਇੱਕ ਪਾਸੇ ਮਲੇਛਾਂ ਦਾ ਤੇ ਦੂਸਰੇ ਪਾਸੇ ਜਿਹੜੇ ਮਨ ਦੇ ਵਿਕਾਰ ਨੇ ਉਹਨਾਂ ਦਾ ਵੀ, ਇਨ੍ਹਾਂ ਦੋਵਾਂ ਦਾ ਮੇਰੇ ਸਿੱਖ ਨਾਸ ਕਰਨਗੇ। ਦੋਨੋ ਲੋਕ ਲਹਿ ਸੁਖ ਭਾਰੀ ਮੈਂ ਤਿੰਨ ਕੋ ਸੰਗੀ ਮੁਦਕਾਰੀ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਹੜਾ ਸਿੱਖ ਮੇਰੇ ਇਨ੍ਹਾਂ ਹੁਕਮਾਂ ਤੇ ਚੱਲੇਗਾ ਉਹਨੂੰ ਦੋਵਾਂ ਹੀ ਲੋਕਾਂ ਦੇ ਸੁਖਾਂ ਦੀ ਪ੍ਰਾਪਤੀ ਹੋਵੇਗੀ। ਇਸ ਤੋਂ ਇਲਾਵਾ ਮੈਂ ਤਿੰਨ ਕੋ ਸੰਗੀ ਮੁਦਕਾਰੀ, ਮੈਂ ਉਹਨਾਂ ਸਿੱਖਾਂ ਦਾ ਵਾਲੀ ਹੋਵਾਂਗਾ, ਆਨੰਦ ਦੇਣ ਵਾਲਾ। ਹੋਏ ਖਾਲਸਾ ਮੇਰੋ ਰੂਪ ਹਿਤ ਮਰਿਆਦਾ ਕਰੈ ਅਨੂਪ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ ਕਿ ਜਿਹੜਾ ਮਰਿਆਦਾ ਨੂੰ ਧਾਰਨ ਕਰੇਗਾ, ਅਨੁਪਮ ਮਰਿਆਦਾ ਨੂੰ, ਹੋਏ ਖਾਲਸਾ ਮੇਰੋ ਰੂਪ, ਉਹ ਖਾਲਸਾ ਮੇਰਾ ਹੀ ਸਰੂਪ ਹੋਵੇਗਾ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਵਚਨ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਖਾਲਸੇ ਦੇ ਵਾਸਤੇ ਬਹੁਤ ਸਾਰੇ ਬਚਨ ਕੀਤੇ ਨੇ। ਸਰਬਲੋ ਨਾਂ ਦਾ ਇੱਕ ਗ੍ਰੰਥ ਹੈ, ਉਹਦੇ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ, ਉਹਦੇ ਵਿੱਚ ਲਿਖਿਆ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਭਾਵ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦੇ ਬਚਨ ਕੀਤੇ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਅੱਗੇ ਜਾ ਕੇ ਲਿਖਦੇ ਨੇ, ਖਾਲਸਾ ਮੇਰੋ ਮਿੱਤਰ ਸਖਾਈ, ਖਾਲਸਾ ਮਾਤ ਪਿਤਾ ਸੁਖਦਾਈ। ਮੇਰਾ ਯਾਰ ਵੀ ਹੈ, ਮੇਰਾ ਦੋਸਤ ਵੀ ਖਾਲਸਾ ਹੀ ਹੈ, ਮੇਰੀ ਮਾਂ ਵੀ ਖਾਲਸਾ ਹੀ ਹੈ, ਮੇਰਾ ਪਿਤਾ ਵੀ ਖਾਲਸਾ ਹੈ, ਇਸ ਤਰ੍ਹਾਂ ਸਤਿਗੁਰਾਂ ਨੇ ਆਖਿਆ। ਖਾਲਸਾ ਮੇਰੋ ਪਿੰਡ ਪ੍ਰਾਣ, ਖਾਲਸਾ ਮੇਰੀ ਜਾਣ ਕੀ ਜਾਣ, ਭਾਵ ਕੇ ਜਿੰਦ ਜਾਣ ਹੀ ਮੇਰੀ ਖਾਲਸਾ ਹੈ। ਅੱਗੇ ਲਿਖਦੇ ਨੇ, ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਸੱਜਣ ਸੂਰਾ। ਇਹ ਸਤਿਗੁਰੂ ਵੀ ਖਾਲਸਾ ਹੀ ਹੈ, ਮੇਰਾ ਮੇਰਾ ਸੱਜਣ ਵੀ ਖਾਲਸਾ ਹੀ ਹੈ। ਉਪਮਾ ਖਾਲਸੇ ਜਾਤ ਨਾ ਕਹੀ, ਜਿਹਵਾ ਏਕ ਪਾਰ ਨਹੀਂ ਲਹੀ, ਭਾਵ ਕੇ ਖਾਲਸੇ ਦੀ ਜਿਹੜੀ ਉਪਮਾ ਹੈ ਉਹ ਤੇ ਕਿਸੇ ਵੀ ਤਰੀਕੇ ਦੇ ਨਾਲ ਆਖੀ ਨਹੀਂ ਜਾਂਦੀ, ਭਾਵ ਕੇ ਜਿਹਵਾ ਏਕ ਪਾਰ ਨਹੀਂ ਲਹੀ, ਇੱਕ ਜੀਵ ਖਾਲਸੇ ਦੀ ਉਪਮਾ ਨੂੰ ਬਿਆਨ ਕਰ ਨਹੀਂ ਸਕਦੀ। ਅੱਗੇ ਲਿਖਿਆ, ਰੋਮ ਰੋਮ ਜੇ ਰਸਨਾ ਪਾਉ, ਤਦਪ ਖਾਲਸਾ ਜਸ ਤਹਿ ਗਾਉ, ਭਾਵ ਕੇ ਇੱਕ ਜੀਵ ਦੇ ਨਾਲ ਖਾਲਸੇ ਦੀ ਉਪਮਾ ਦਾ ਬਿਆਨ ਨਹੀਂ ਹੋ ਸਕਦਾ। ਭਾਵ ਕੇ ਜੇਕਰ ਰੋਮ ਰੋਮ ਨੂੰ ਜੀਭਾਂ ਲੱਗੀਆਂ ਹੋਣ, 33 ਕਰੋੜ ਜਿਹੜੇ ਰੋਮ ਨੇ ਉਹ ਮਨੁੱਖ ਦੇ ਵਿਦਵਾਨਾਂ ਨੇ ਮੰਨੇ ਨੇ, ਭਾਵ ਕੇ ਜੇਕਰ ਹਰ ਇੱਕ ਰੋਮ ਨੂੰ ਜੀਭ ਲੱਗੀ ਹੋਵੇ ਤੇ ਫੇਰ ਜੇਕਰ ਖਾਲਸੇ ਦਾ ਜਸ ਬਿਆਨ ਕੀਤਾ ਜਾਵੇ ਤਾਂ ਵੀ ਬੜਾ ਮੁਸ਼ਕਲ ਹੋ ਸਕਦਾ। ਰੋਮ ਰੋਮ ਜੇ ਰਸਨਾ ਪਾਉ, ਤਦਪ ਖਾਲਸਾ ਜਸ ਤਹਿ ਗਾਉ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪ੍ਰਮਾਤਮਾ ਕੀ ਮੌਜ। ਜਿਹੜਾ ਖਾਲਸਾ ਹੈ ਉਹ ਤੇ ਫੌਜ ਹੈ ਅਕਾਲ ਪੁਰਖ ਦੀ, ਤੇ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਹੀ ਪ੍ਰਮਾਤਮਾ ਦੀ ਮੌਜ ਦੇ ਨਾਲ ਹੀ ਇਹ ਪ੍ਰਗਟ ਹੋਇਆ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪ੍ਰਮਾਤਮਾ ਕੀ ਮੌਜ, ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਪਰ ਅੱਗੇ ਲਿਖਦੇ ਨੇ, ਜਬ ਇਹ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨ ਕੀ ਪ੍ਰਤੀਤ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਲਿਖਿਆ ਕਿ ਜਦੋਂ ਤੱਕ ਖਾਲਸਾ ਨਿਆਰਾ ਰਹੇਗਾ, ਨਿਰਾਲਾ ਰਹੇਗਾ, ਵੱਖਰਾ ਰਹੇਗਾ, ਉਨ੍ਹਾਂ ਚਿਰ ਤੱਕ ਇਹਦੇ ਵਿੱਚ ਸਾਰੇ ਦਾ ਸਾਰਾ ਤੇਜ ਹੋਵੇਗਾ, ਪਰ ਜਦੋਂ ਦੂਸਰੀ ਮਰਿਆਦਾ ਨੂੰ ਇਨ੍ਹਾਂ ਖਾਲਸਿਆਂ ਨੇ ਧਾਰਨ ਕਰ ਦਿੱਤਾ ਤੇ ਫਿਰ ਕਦੇ ਵੀ ਇਨ੍ਹਾਂ ਦੀ ਮੈਂ ਪ੍ਰਤੀਤ ਨਹੀਂ ਕਰਾਂਗਾ, ਮੇਰਾ ਭਰੋਸਾ ਨਹੀਂ ਰਹੇਗਾ। ਇਸ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਖਾਲਸੇ ਦੀ ਉਪਮਾ ਦਾ ਬਿਆਨ ਕੀਤਾ। ਸੋ ਸੋ ਸਭ ਕੇ ਅੰਗੀਕਾਰ, ਤਿੰਨ ਸਿੱਖਿਆਂ ਕੇ ਮੈਂ ਅਨੁਸਾਰ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਹੜਾ ਸਿੱਖ ਰਹਿਤ ਮਰਿਆਦਾ ਦਾ ਧਾਰਨੀ ਬਣੇਗਾ, ਮੈਂ ਉਹ ਸਿੱਖ ਦੇ ਅਨੁਸਾਰੀ ਹੋ ਕੇ ਚੱਲਾਂਗਾ। ਅੱਗੇ ਵੀ ਮੈਂ ਬਹੁਤ ਵਾਰੀ ਇਸ ਗੱਲ ਦਾ ਜ਼ਿਕਰ ਕੀਤਾ। ਇਸ ਤੋਂ ਇਲਾਵਾ ਸਤਿਗੁਰਾਂ ਦੇ ਉਪਦੇਸ਼ ਦੇ ਵਿੱਚ ਵੀ ਆਉਂਦਾ ਕਿ ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ। ਜਿਹੜਾ ਰਹਿਤ ਮਰਿਆਦਾ ਦਾ ਧਾਰਨੀ ਹੈ ਉਹ ਮੇਰਾ ਸਾਹਿਬ ਹੈ, ਉਹ ਮੇਰਾ ਮਾਲਕ ਹੈ, ਤੇ ਮੈਂ ਉਹਦਾ ਨਫਰ ਹਾਂ, ਮੈਂ ਉਹਦਾ ਨੌਕਰ ਹਾਂ, ਉਹਦੇ ਅਧਿਕਾਰ ਦੇ ਵਿੱਚ ਹਾਂ। ਇਸ ਜਗ੍ਹਾ ਦੇ ਉੱਤੇ ਵੀ ਸਤਿਗੁਰੂ ਜੀ ਕਹਿੰਦੇ ਨੇ, ਸੋ ਸੋ ਸਭ ਕੇ ਅੰਗੀਕਾਰ, ਤਿੰਨ ਸਿੱਖਣ ਕੇ ਮੈਂ ਅਨੁਸਾਰ, ਉਹਨਾਂ ਸਿੱਖਾਂ ਦੇ ਮੈਂ ਅਨੁਸਾਰੀ ਹੋ ਕੇ ਚੱਲਾਂਗਾ ਜਿਹੜੇ ਸਿੱਖ ਮੇਰੀ ਰਹਿਤ ਦੇ ਧਾਰਨੀ ਬਣਨਗੇ। ਇਮ ਕਲ ਗੀ ਤਰ ਸਿੱਖ ਸਮਝਾਏ, ਅਪਰ ਖਿਆਲ ਪੁਨ ਬਹੁ ਬਿਰ ਮਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੇ ਬਚਨ ਕਰਕੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਸਮਝਾਇਆ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੋਰਨਾਂ ਖਿਆਲਾਂ ਦੇ ਵਿੱਚ ਪਰਚ ਗਏ। ਸ਼ਸਤਰਣ ਕੋਹੇ ਰਤ ਹਰ ਖਾਵੇ, ਫੂਲਣ ਮਾਲਾ ਧੂਪ ਤੋ ਖਾਵੇ। ਕਵੀ ਜੀ ਲਿਖਦੇ ਨੇ ਕਿ ਹਥਿਆਰਾਂ ਦੇ ਨਾਲ, ਸ਼ਸਤਰਾਂ ਦੇ ਨਾਲ ਸਤਿਗੁਰੂ ਜੀ ਬੜਾ ਨੇਹ ਕਰਦੇ ਸਨ। ਸਤਿਗੁਰੂ ਜੀ ਹਥਿਆਰਾਂ ਨੂੰ ਦੇਖ ਕੇ ਬੜੇ ਖੁਸ਼ ਹੋ ਜਾਂਦੇ ਸਨ, ਉਹਨਾਂ ਨੂੰ ਉੱਚੀ ਜਗ੍ਹਾ ਦੇ ਉੱਤੇ ਰੱਖ ਕੇ ਉਹਨਾਂ ਦੇ ਉੱਤੇ ਫੁੱਲਾਂ ਦੀ ਵਰਖਾ ਕਰਦੇ ਸਨ, ਧੂਫ ਤਕਾਉਂਦੇ ਸਨ। ਇਸ ਤਰ੍ਹਾਂ ਹਥਿਆਰਾਂ ਦੀ ਸਤਿਗੁਰੂ ਜੀ ਪੂਜਾ ਕਰਿਆ ਕਰਦੇ ਸਨ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
1755 ਸ੍ਰੀ ਦੇਵੀ ਬਿਦਤਾਏ, ਸਤ
ਸਤਵੰਜੇ ਮੈਂ ਸਤਿਗੁਰੂ ਗਹਿ ਮਸੰਦ ਚੁਠਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ 1755 ਦੇ ਵਿਚ ਸਤਿਗੁਰਾਂ ਨੇ ਆਦਿ ਸ਼ਕਤੀ ਨੂੰ ਪ੍ਰਗਟ ਕੀਤਾ ਸੀ ਤੇ 57 ਸੰਮਤ ਦੇ ਵਿਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਝੂਠੇ ਮਸੰਦਾਂ ਨੂੰ ਫੜਿਆ ਸੀ।
ਪੂਰਬ ਦਿਸ਼ ਮੈਂ ਨਗਰ ਬਿਸਾਲੇ ਕਾਂਸ਼ੀ ਪਟਨਾ ਸਿੱਖ ਬੰਗਾਲੇ।
ਕਵੀ ਜੀ ਲਿਖਦੇ ਨੇ ਕਿ ਪੂਰਬ ਦੀ ਦਿਸ਼ਾ ਦੇ ਵਿਚ ਬੜੇ ਵੱਡੇ ਵੱਡੇ ਨਗਰ ਸਨ ਜਿਹੜੇ ਕਿ ਵਿਸ਼ਾਲ ਸਨ, ਜਿਨ੍ਹਾਂ ਦੇ ਵਿਚ ਕਾਂਸ਼ੀ ਪਟਨਾ ਤੇ ਬੰਗਾਲ ਸ਼ਾਮਲ ਸੀ। ਇਸ ਤੋਂ ਇਲਾਵਾ ਗਾਜ਼ੀਪੁਰ, ਢਾਕਾ, ਮੁੰਗੇਰ, ਰਾਜ ਮਹਿਲ, ਮਿਰਜ਼ਾਪੁਰ, ਹੇਰ। ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗਾਜ਼ੀਪੁਰ ਸੀ। ਗਾਜ਼ੀਪੁਰ ਯੂਪੀ ਦੇ ਵਿਚ ਇਕ ਜ਼ਿਲ੍ਹੇ ਦਾ ਪ੍ਰਧਾਨ ਨਗਰ ਹੈ। ਇਹ ਗੰਗਾ ਦੇ ਕਿਨਾਰੇ ਆਬਾਦ ਹੈ। ਬਹੁਤ ਸਾਰੇ ਇਤਿਹਾਸਕਾਰਾਂ ਨੇ ਰਾਜਾ ਗਾਂਧੀ ਦਾ ਵਸਾਇਆ ਹੋਇਆ ਨਗਰ ਇਸ ਨੂੰ ਮੰਨਿਆ ਹੈ ਔਰ ਉਹ ਇਸ ਨੂੰ ਗਾਂਧੀਪੁਰ ਵੀ ਕਹਿੰਦੇ ਨੇ। ਰਾਜਾ ਗਾਂਧੀ ਵਿਸ਼ਵਾਮਿੱਤਰ ਦਾ ਪਿਤਾ ਸੀ। ਇਹ ਕਨੌਜ ਦਾ ਰਾਜਾ ਸੀ, ਇਸੇ ਕਰਕੇ ਕਨੌਜ ਨੂੰ ਗਾਂਧੀਪੁਰ ਵੀ ਲਿਖਿਆ ਗਿਆ ਹੈ। ਮੇਰਾ ਸਿਰਫ ਕਹਿਣ ਤੋਂ ਭਾਵ ਕਿ ਗਾਜ਼ੀਪੁਰ ਦੇ ਵਿਚ ਵੀ ਸੰਗਤ ਗੁਰੂ ਦੀ ਰਹਿੰਦੀ ਸੀ, ਢਾਕੇ ਦੇ ਵਿਚ ਵੀ ਰਹਿੰਦੀ ਸੀ। ਇਸ ਤੋਂ ਇਲਾਵਾ ਜਿਹੜਾ ਮੁੰਗੇਰ ਦਾ ਇਲਾਕਾ ਹੈ ਉਥੇ ਵੀ ਗੁਰੂ ਦੀ ਸੰਗਤ ਵਸਦੀ ਸੀ। ਮੁੰਗੇਰ ਬੰਗਾਲ ਦੇ ਇਲਾਕੇ ਦਾ ਇਕ ਪ੍ਰਧਾਨ ਨਗਰ ਹੈ ਜਿਹੜਾ ਕਿ ਗੰਗਾ ਦੇ ਦੱਖਣੀ ਕਿਨਾਰੇ ਦੇ ਉੱਤੇ ਆਬਾਦ ਹੈ। ਕਈਆਂ ਇਤਿਹਾਸਕਾਰਾਂ ਨੇ ਮੁਦਗਿਲ ਰਿਖੀ ਦਾ ਨਿਵਾਸ ਅਸਥਾਨ ਹੋਣ ਕਰਕੇ ਇਸ ਨੂੰ ਮੁਦਗਿਲ ਗਿਰ ਕਰਕੇ ਵੀ ਮੰਨਿਆ ਹੈ। ਮੁੰਗੇਰ ਦੇ ਵਿਚ ਵੀ ਸਤਿਗੁਰੂ ਦੀ ਸੰਗਤ ਰਹਿੰਦੀ ਸੀ। ਇਸ ਤੋਂ ਇਲਾਵਾ ਰਾਜ ਮਹਿਲ ਗੰਗਾ ਦੇ ਕਿਨਾਰੇ ਦੇ ਉੱਤੇ ਸੱਜੇ ਪਾਸੇ ਵਸਿਆ ਹੋਇਆ ਇਕ ਨਗਰ ਹੈ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਮਿਰਜ਼ਾਪੁਰ ਇਹ ਵੀ ਇਕ ਯੂਪੀ ਦੇ ਕਿਨਾਰੇ ਦੇ ਉੱਤੇ ਵਸਿਆ ਨਗਰ ਹੈ ਜਿਹੜਾ ਕਿ ਗੰਗਾ ਦੇ ਸੱਜੇ ਕਿਨਾਰੇ ਦੇ ਉੱਤੇ ਆਬਾਦ ਹੈ। ਇਸ ਤੋਂ ਅੱਗੇ ਫਰਖਾਬਾਦ, ਮਕਸੂਦਾਬਾਦ, ਬ੍ਰਹਮਪੁੱਤਰ, ਬੜ ਨਦ ਤੇ ਆਦਿ। ਇਸ ਤੋਂ ਇਲਾਵਾ ਜਿਹੜਾ ਫਰਖਾਬਾਦ ਹੈ ਇਸ ਜਗ੍ਹਾ ਦੇ ਉੱਤੇ ਵੀ ਸੰਗਤ ਗੁਰੂ ਦੀ ਰਹਿੰਦੀ ਸੀ। ਇਹ ਫਰਖਾਬਾਦ ਵੀ ਯੂਪੀ ਦੇ ਵਿਚ ਇਕ ਨਗਰ ਦਾ ਨਾਮ ਹੈ। ਇਹ ਆਗਰਾ ਡਿਵੀਜ਼ਨ ਦੇ ਵਿਚ ਪੈਂਦਾ ਹੈ। ਨਵਾਬ ਮੁਹੰਮਦ ਖਾਨ ਨੇ ਬਾਦਸ਼ਾਹ ਫਰ ਰੁਖ ਸੇਰ ਦੇ ਨਾਮ ਦੇ ਉੱਤੇ ਸਨ 1714 ਦੇ ਵਿਚ ਇਸ ਨਗਰ ਨੂੰ ਵਸਾਇਆ ਸੀ ਜਿਹਨੂੰ ਆਖਿਆ ਜਾਂਦਾ ਹੈ ਫਰਖਾਬਾਦ। ਉਸ ਬਾਦਸ਼ਾਹ ਦੇ ਨਾਮ ਦੇ ਉੱਤੇ ਹੀ ਇਸ ਦਾ ਨਾਮ ਵੀ ਰੱਖਿਆ ਗਿਆ। ਕਵੀ ਜੀ ਲਿਖਦੇ ਨੇ ਫਰਖਾਬਾਦ ਦੇ ਵਿਚ, ਮਕਸੂਦਾਬਾਦ ਦੇ ਵਿਚ, ਬ੍ਰਹਮਪੁੱਤਰ ਦੇ ਵਿਚ, ਇਸ ਤਰ੍ਹਾਂ ਹਰ ਇਕ ਜਗ੍ਹਾ ਦੇ ਉੱਤੇ ਗੁਰੂ ਦੀ ਫੈਲਾਈ ਹੋਈ ਸਿੱਖੀ ਬੜੀ ਸੀ ਔਰ ਇਨ੍ਹਾਂ ਇਲਾਕਿਆਂ ਦੇ ਵਿਚ ਗੁਰੂ ਦੇ ਸਿੱਖ ਬੜੇ ਵਸਦੇ ਸਨ।
ਕਹਿਣ ਲੱਗ ਗਿਨੀਐ ਪੂਰਬ ਦਿਸ਼ ਕੇ ਦੇਤ ਕਾਰ ਗੁਰ ਪਾਏ ਪਰਸ ਕੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਿੰਨਾ ਕਿੰਨਾ ਇਲਾਕਿਆਂ ਦੇ ਨਾਵਾਂ ਨੂੰ ਗਿਣ ਕੇ ਮੈਂ ਬਿਆਨ ਕਰਾਂ ਕਿ ਜਿਹੜੇ ਜਿਹੜੇ ਇਲਾਕਿਆਂ ਦੇ ਵਿਚ ਪੂਰਬ ਦੀ ਦਿਸ਼ਾ ਦੇ ਵਿਚ ਸਿੱਖ ਵਸਦੇ ਸਨ, ਜਿਹੜੇ ਕਿ ਗੁਰੂ ਘਰ ਦੀ ਉਗਰਾਹੀ ਨੂੰ ਸਤਿਗੁਰਾਂ ਦੇ ਚਰਨਾਂ ਦੇ ਵਿਚ ਭੇਜਦੇ ਸਨ।
ਦੁਆ ਮਸਾਂ ਦੀ ਉੱਤ ਤੇ ਧਨ ਲਿਆਵੇ ਅਧਿਕ ਅਰਧ ਤੇ ਆਪ ਛਪਾਵੇ।
ਹੁਣ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਨ੍ਹਾਂ ਇਲਾਕਿਆਂ ਦੇ ਵਿਚੋਂ ਜਿਹੜੇ ਮਸੰਦਰੇ ਸਤਿਗੁਰਾਂ ਦੇ ਉਗਰਾਹੀ ਕਰਕੇ ਲਿਆਇਆ ਕਰਦੇ ਸਨ, ਦੋ ਮਸੰਦ ਖਾਸ ਤੌਰ ਦੇ ਉੱਤੇ ਇਨ੍ਹਾਂ ਇਲਾਕਿਆਂ ਤੋਂ ਉਗਰਾਹੀ ਲਿਆਇਆ ਕਰਦੇ ਸਨ, ਪਰ ਅਰਧ ਅਧਿਕ ਤੇ ਆਪ ਛੁਪਾਵੇ, ਭਾਵ ਕਿ ਅੱਧੀ ਆਪ ਰੱਖ ਲੈਂਦੇ ਸਨ ਗੁਰੂ ਦੀ ਉਗਰਾਹੀ ਤੇ ਅੱਧੀ ਹੀ ਸਤਿਗੁਰਾਂ ਦੇ ਚਰਨਾਂ ਦੇ ਵਿਚ ਇਹ ਪਹੁੰਚਾਉਂਦੇ ਸਨ।
ਕੁਛ ਅਰ ਭੈ ਸਤ ਗੁਰੂ ਖਜ਼ਾਨੇ ਬਹੁਤ ਧਨ ਤੇ ਜਿਨ ਗਰਬ ਮਹਾਨੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰਿਆਂ ਮਸੰਦਾਂ ਦਾ ਕਰੀਬ ਕਰੀਬ ਇਹੀ ਹਾਲ ਸੀ, ਪਰ ਸਾਰੇ ਮਸੰਦ ਤੇ ਆਖਿਆ ਨਹੀਂ ਜਾ ਸਕਦਾ ਕਿਉਂਕਿ ਮਸੰਦ ਤੇ ਸਾਰੇ ਬੁਰੇ ਨਹੀਂ ਸਨ, ਪਰ ਬੁਰਿਆਂ ਦੀ ਬਹੁਤਾਤ ਜ਼ਰੂਰ ਸੀ। ਭਾਵ ਕਿ ਮਸੰਦ ਸਾਰੇ ਬੁਰੇ ਨਹੀਂ ਸਨ, ਚੰਗੇ ਵੀ ਮਸੰਦ ਸਨ, ਪਰ ਚੰਗੇ ਥੋੜੇ ਸੀ ਤੇ ਮਾੜੇ ਬਹੁਤੇ ਸੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਥੋੜਾ ਧਨ ਮਸੰਦ ਗੁਰੂ ਦੇ ਖਜ਼ਾਨੇ ਦੇ ਵਿਚ ਪਹੁੰਚਾਉਂਦੇ ਸਨ ਤੇ ਬਹੁਤਾ ਧਨ ਹੰਕਾਰ ਨੂੰ ਧਾਰਨ ਕਰਕੇ ਆਪਣੇ ਕੋਲ ਹੀ ਲੁਕਾ ਕੇ ਰੱਖਦੇ ਸਨ।
ਹੀਰੇ ਮੁਕਤਾ ਆਦ ਜਵਾਹਰ ਆਨੇ ਰੱਖੇ ਪਾਸ ਅਜ਼ਹਰ। ਕੀਮਤੀ ਹੀਰੇ ਮੋਤੀ ਕੀਮਤੀ ਜੇਵਰਾਤ ਇਸ ਤਰ੍ਹਾਂ ਦੀਆਂ ਜਿਹੜੀਆਂ ਕੀਮਤ ਵਾਲੀਆਂ ਚੀਜ਼ਾਂ ਹੁੰਦੀਆਂ ਸਨ ਉਹ ਤੇ ਆਪਣੇ ਘਰਾਂ ਦੇ ਵਿੱਚ ਹੀ ਲੁਕਾ ਲੈਂਦੇ ਸਨ। ਵਸਤਰ ਵਿਭੂਖਣ ਮੋਲ ਵਡੇਰੇ ਸਿੱਖਣ ਤੇਲੇ ਰਾਖਤ ਡੇਰੇ ਭਾਵ ਕੇ ਕੀਮਤੀ ਗਹਿਣੇ ਕੀਮਤੀ ਵਸਤਰ ਵੱਡੇ ਮੁੱਲ ਦੇ ਸਿੱਖਾਂ ਤੋਂ ਲੈ ਲੈਂਦੇ ਸਨ ਮਸੰਦ ਤੇ ਆਪਣਾ ਘਰਾਂ ਦੇ ਵਿੱਚ ਹੀ ਲੁਕਾ ਕੇ ਰੱਖਦੇ ਸਨ। ਪੂਜਾ ਦਰਬ ਖਾਏ ਬੈ ਸਾਰੀ ਸ਼ਰਧਾ ਛੋੜ ਗਈ ਮਤ ਮਾਰੀ। ਭਾਵ ਕੇ ਪੂਜਾ ਦੀ ਮਾਇਆ ਨੂੰ ਖਾ ਜਾਂਦੇ ਸਨ। ਸਾਰੀ ਉਮਰ ਹੀ ਇਹਨਾਂ ਨੇ ਐਸਾ ਵਸੀਲਾ ਬਣਾਈ ਰੱਖਿਆ ਕਿਉਂਕਿ ਸ਼ਰਧਾ ਛੱਡ ਗਈ ਹੈ ਇਸ ਕਰਕੇ ਇਹਨਾਂ ਦੀ ਮਤ ਮਾਰੀ ਗਈ ਹੈ। ਹਮ ਸਕੇਲ ਗੁਰ ਕੋ ਤਨ ਦੈ ਹੈ ਨਤ ਘਰ ਬੈਠੇ ਕਿੱਤ ਤੇ ਪੈ ਹੈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾੜਿਆਂ ਮਸੰਦਾਂ ਦਾ ਮਨ ਦਾ ਵਿਚਾਰ ਇਹ ਸੀ ਅਸੀਂ ਤੇ ਗੁਰੂ ਨੂੰ ਧਨ ਇਕੱਠਾ ਕਰਕੇ ਦਿੰਦੇ ਹਾਂ ਜੇਕਰ ਅਸੀਂ ਸੰਗਤ ਤੋਂ ਧਨ ਦੀ ਉਗਰਾਹੀ ਕਰਕੇ ਲੈ ਕੇ ਨਾ ਆਈਏ ਤੇ ਗੁਰੂ ਬੈਠਾ ਬੈਠਾ ਕੀ ਕਰੇਗਾ। ਭਾਵ ਕਿ ਅਸੀਂ ਐਸੇ ਹਾਂ ਜਿਹੜੇ ਕਿ ਗੁਰੂ ਨੂੰ ਪ੍ਰਬਲ ਕਰਦੇ ਹਾਂ ਘਰ ਬੈਠੇ ਨੂੰ ਧਨ ਲਿਆ ਕੇ ਅਰਪਣ ਕਰਦੇ ਹਾਂ। ਇਤਿਆਦਿਕ ਮਨ ਜਾਣਤ ਗਰਬ ਲਾਖੋਂ ਨਿਜ ਕਰ ਰੱਖ ਦਰਬ। ਕਵੀ ਜੀ ਲਿਖਦੇ ਨੇ ਇਸ ਤਰ੍ਹਾਂ ਦੀ ਗੱਲ ਨੂੰ ਇਹਨਾਂ ਨੇ ਮਨ ਦੇ ਵਿੱਚ ਧਾਰਨ ਕੀਤਾ ਹੋਇਆ ਸੀ ਇਸੇ ਕਰਕੇ ਬਹੁਤੇ ਹੰਕਾਰੇ ਗਏ ਸਨ ਤੇ ਲੱਖਾਂ ਰੁਪਈਏ ਆਪਣੇ ਘਰ ਦੇ ਵਿੱਚ ਰੱਖਦੇ ਸਨ। ਸਿੱਖ ਬੰਗਾਲੇ ਤੇ ਇੱਕ ਆਇਓ ਥਾਨ ਬਾਦਲਾ ਕੋ ਇੱਕ ਲਿਆਇਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇੱਕ ਸਮੇਂ ਬੰਗਾਲ ਦੇ ਵਿੱਚੋਂ ਬਹੁਤੀ ਸਾਰੀ ਸੰਗਤ ਆਈ ਹੈ ਉਸ ਬੰਗਾਲ ਦੀ ਸੰਗਤ ਦੇ ਵਿੱਚ ਇੱਕ ਸਿੱਖ ਸੀ ਜਿਹੜਾ ਕਿ ਸਤਿਗੁਰਾਂ ਦੀ ਭੇਟਾ ਦੇ ਵਾਸਤੇ ਇੱਕ ਬਾਦਲੇ ਕੱਪੜੇ ਦਾ ਥਾਨ ਲੈ ਕੇ ਪਹੁੰਚਿਆ ਸੀ। ਰੇਸ਼ਮੀ ਕੱਪੜਾ ਹੁੰਦਾ ਹੈ ਜੋ ਕਿ ਤਿੱਲੇ ਤਾਰਾਂ ਪਾ ਕੇ ਉਣੀਦਾ ਹੈ ਉਸ ਨੂੰ ਆਖਿਆ ਜਾਂਦਾ ਹੈ ਬਾਦਲਾ। ਐਸਾ ਕੀਮਤੀ ਕੱਪੜਾ ਲੈ ਕੇ ਆਇਆ ਸੀ ਪੂਰੇ ਦਾ ਪੂਰਾ ਉਸ ਕੱਪੜੇ ਦਾ ਥਾਨ ਉਹਨੇ ਲਿਆਂਦਾ ਸੀ ਸਤਿਗੁਰਾਂ ਨੂੰ ਸਮਰਪਣ ਕਰਨ ਦੇ ਲਈ।
ਕਰਿਓ ਆਣ ਅਨੰਦਪੁਰ ਡੇਰਾ ਔਰ ਸੰਗ ਜਿਹ ਸੰਗ ਕਨੇਰਾ।
ਉਸ ਸਿੱਖ ਨੇ ਅਨੰਦਪੁਰ ਦੇ ਵਿੱਚ ਆਣ ਕੇ ਆਪਣਾ ਡੇਰਾ ਲਾਇਆ ਹੈ ਹੋਰ ਵੀ ਬਹੁਤੀ ਸਾਰੀ ਸੰਗਤ ਉਸ ਦੇ ਨਾਲ ਸੀ।
ਜਬ ਸਤਿਗੁਰ ਨੇ ਸਭਾ ਲਗਾਈ ਦੇਣ ਲੱਗੇ ਦਰਸ਼ਨ ਸਮਧਾਈ।
ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਭਾ ਲਾਈ ਤੇ ਸਭਾ ਦੇ ਵਿੱਚ ਬੈਠ ਕੇ ਜਦੋਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸਾਰਿਆਂ ਨੂੰ ਦਰਸ਼ਨ ਦੇਣ ਲੱਗੇ।
ਪੂਰਬ ਕੀ ਸੰਗਤ ਜੋ ਪਾਰੀ ਅਨਕ ਅਕੋਰਨ ਕੋ ਕਰ ਤਾਰੀ।
ਇਹ ਜਿਹੜੀ ਪੂਰਬ ਤੋਂ ਸੰਗਤ ਵੱਡੀ ਗਿਣਤੀ ਦੇ ਵਿੱਚ ਆਈ ਹੋਈ ਸੀ ਇਹ ਆਪੋ ਆਪਣੀਆਂ ਭੇਟਾਂ ਨੂੰ ਲੈ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹਾਜ਼ਰ ਹੋਈ।
ਪਹੁੰਚ ਕਰਿਓ ਦਰਸ਼ਨ ਗੁਰ ਕੇਰਾ ਬੰਧਨ ਕਰ ਕਰ ਭਾਓ ਕਨੇਰਾ।
ਸਾਰੇ ਸਤਿਗੁਰਾਂ ਦੇ ਦਰਸ਼ਨਾਂ ਦੇ ਵਾਸਤੇ ਪਹੁੰਚੇ ਨੇ ਸਾਰਿਆਂ ਨੇ ਨਮਸਕਾਰਾਂ ਕੀਤੀਆਂ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪ੍ਰੇਮ ਨੂੰ ਧਾਰਨ ਕਰ ਕਰਕੇ।
ਸਰਬ ਅਕੋਰ ਅਰਪ ਕਰ ਆਗੇ ਧਾਰਿਓ ਥਾਨ ਜਗ ਮਗ ਦੁੱਤ ਜਾਗੇ।
ਸਾਰਿਆਂ ਨੇ ਆਪੋ ਆਪਣੀਆਂ ਭੇਟਾਵਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕੀਤੀਆਂ। ਉਹ ਜਿਹੜਾ ਸਿੱਖ ਬਾਦਲੇ ਕੱਪੜੇ ਦੇ ਥਾਨ ਨੂੰ ਲੈ ਕੇ ਆਇਆ ਹੋਇਆ ਸੀ ਉਹਨੇ ਵੀ ਆਪਣੀ ਭੇਟਾ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਰੱਖ ਦਿੱਤੀ। ਕਵੀ ਜੀ ਲਿਖਦੇ ਨੇ ਕਿ ਕਿਉਂਕਿ ਤਿੱਲੇ ਤਾਰਾਂ ਦੇ ਨਾਲ ਪਾ ਕੇ ਉਹ ਬਣਿਆ ਹੋਇਆ ਸੀ ਇਸ ਕਰਕੇ ਉਹ ਬੜਾ ਜਗਮਗ ਜਗਮਗ ਕਰਦਾ ਸੀ ਉਹ ਕੱਪੜਾ।
ਸਭਾ ਸਰਬ ਅਵਲੋਕਤ ਕਹਿਓ ਵਸਤ ਅਜਾਇਬ ਇੱਕ ਇਹ ਲਹਿਓ।
ਜਦੋਂ ਹੀ ਸਾਰਿਆਂ ਦੀਆਂ ਨਜ਼ਰਾਂ ਉਸ ਕੱਪੜੇ ਦੇ ਉੱਤੇ ਗਈਆਂ ਤੇ ਕਵੀ ਜੀ ਲਿਖਦੇ ਨੇ ਕਿ ਸਭਾ ਦੇ ਵਿੱਚੋਂ ਆਵਾਜ਼ਾਂ ਆਉਣ ਲੱਗੀਆਂ ਕਿ ਬਹੁਤ ਅਲੌਕਿਕ ਜਿਹੜੀ ਵਸਤੂ ਹੈ ਉਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਹੋਈ ਹੈ ਇਹਦੇ ਵਰਗੀ ਅਜੀਬ ਕੋਈ ਹੋਰ ਵਸਤੂ ਨਹੀਂ।
ਆ ਗਏ ਇਸ ਕੇ ਸਾਹਮਣੇ ਦੇਖਾ ਲੱਗਿਓ ਹੋਏ ਗੋ ਦਰਬ ਵਸ਼ੇਖਾ।
ਇੱਕ ਦੂਜੇ ਦੇ ਨਾਲ ਗੱਲਾਂ ਕਰਨ ਲੱਗੇ ਨੇ ਐਸਾ ਕੱਪੜਾ ਕਦੇ ਵੀ ਪਹਿਲਾਂ ਦੇਖਿਆ ਨਹੀਂ ਹੈ ਇਸ ਕਰਕੇ ਲੱਗਦਾ ਹੈ ਕਿ ਬਹੁਤਾ ਸਾਰਾ ਧਨ ਇਸ ਕੱਪੜੇ ਦੇ ਉੱਤੇ ਲੱਗਿਆ ਹੋਵੇਗਾ।
ਜਬ ਸਤਿਗੁਰ ਤਿਸ ਓਰ ਨਿਹਾਰਾ ਹਾਥ ਜੋਰ ਤਿੰਨ ਬਾਕ ਉਚਾਰਾ।
ਜਦੋਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸ ਕੱਪੜੇ ਦੇ ਉੱਤੇ ਆਪਣੀ ਨਿਗਾਹ ਪਾਈ ਤੇ ਜਿਨੇ ਲੈ ਕੇ ਅਰਪਣ ਕੀਤਾ ਸੀ ਉਹ ਫਿਰ ਹੱਥ ਜੋੜ ਕੇ ਅਰਜ ਕਰਦਾ,
ਕਹਿੰਦਾ ਹੇ ਪ੍ਰਭੂ ਪਠਿਓ ਥਾਨ ਇੱਕ ਆਗੇ ਇਸ ਕੀ ਸਮ ਜਿਸ ਕੋ ਤਨ ਲਾਗੇ।
ਅਰਜ ਕੀਤੀ ਸਿੱਖ ਨੇ ਕਿ ਸੱਚੇ ਪਾਤਸ਼ਾਹ ਐਸੇ ਹੀ ਕੱਪੜੇ ਦਾ ਥਾਨ ਮੈਂ ਪਹਿਲਾਂ ਵੀ ਤੁਹਾਡੇ ਚਰਨਾਂ ਦੇ ਵਿੱਚ ਪੁਚਾ ਚੁੱਕਾ ਹਾਂ, ਇਸੇ ਜਿੰਨਾ ਹੀ ਤਨ ਉਹਦੇ ਉੱਤੇ ਵੀ ਖਰਚ ਹੋਇਆ ਸੀ।
ਹੋਤੋ ਜਨਾਨਾ ਏ ਮਰਦਾਨਾ ਰਾਵਰ ਪਹਿਰਨ ਹਿਤ ਮੈਂ ਆਨਾ।
ਸਿੱਖ ਨੇ ਬੇਨਤੀ ਕੀਤੀ ਹੈ ਕਿ ਜਿਹੜਾ ਮੈਂ ਥਾਨ ਕੱਪੜੇ ਦਾ ਪਹਿਲਾਂ ਭੇਜਿਆ ਸੀ ਉਹ ਸੱਚੇ ਪਾਤਸ਼ਾਹ ਜਨਾਨਾ ਸੀ, ਭਾਵ ਕਿ ਜਨਾਨੀਆਂ ਦੇ ਪਹਿਨਣ ਵਾਲਾ ਸੀ, ਤੇ ਆ ਜਿਹੜਾ ਹੁਣ ਮੈਂ ਥਾਨ ਤੁਹਾਡੇ ਚਰਨਾਂ ਦੇ ਵਿੱਚ ਅਰਪਣ ਕੀਤਾ ਹੈ ਇਹ ਮਰਦਾਨਾ ਹੈ, ਇਹ ਆਦਮੀਆਂ ਦੇ ਪਹਿਨਣ ਵਾਲਾ ਹੈ, ਕਿਉਂਕਿ ਸਾਰੇ ਦੇ ਸਾਰੇ ਜਿਹੜੇ ਕੱਪੜੇ ਨੇ ਉਹ ਜਨਾਨੀਆਂ ਦੇ ਜਾਂ ਮਰਦਾਂ ਦੇ ਪਹਿਨਣ ਦੇ ਵਾਸਤੇ ਨਹੀਂ ਹੁੰਦੇ, ਔਰਤਾਂ ਦੇ ਪਹਿਨਣ ਦੇ ਵਾਸਤੇ ਕੁਝ ਵੱਖਰੇ ਕੱਪੜੇ ਹੁੰਦੇ ਨੇ ਤੇ ਮਰਦਾਂ ਦੇ ਪਹਿਨਣ ਦੇ ਵਾਸਤੇ ਕੁਝ ਵੱਖਰੇ। ਇਸ ਕਰਕੇ ਕਹਿੰਦਾ ਜੀ ਜਿਹੜਾ ਪਹਿਲਾਂ ਥਾਨ ਲਿਆਂਦਾ ਸੀ ਉਹ ਜਨਾਨੀਆਂ ਦੇ ਪਹਿਨਣ ਵਾਲਾ ਕੱਪੜਾ ਸੀ ਤੇ ਜਿਹੜਾ ਹੁਣ ਮੈਂ ਅਰਪਣ ਕੀਤਾ ਇਹ ਆਦਮੀਆਂ ਦੇ ਪਹਿਨਣ ਵਾਲਾ ਹੈ।
ਪੂਰਵ ਪਠਿਓ ਜਨਾਨਾ ਜੋਏ ਪਹਿਰਿਓ ਮਾਤ ਕਿਦੋਂ ਨਹੀਂ ਸੋਏ।
ਸੱਚੇ ਪਾਤਸ਼ਾਹ ਪਹਿਲਾਂ ਜਿਹੜਾ ਕੱਪੜਾ ਮੈਂ ਭੇਜਿਆ ਸੀ ਉਹ ਤੇ ਔਰਤਾਂ ਦੇ ਪਹਿਨਣ ਵਾਲਾ ਸੀ, ਇਸ ਕਰਕੇ ਸੱਚੇ ਪਾਤਸ਼ਾਹ ਦੱਸੋ ਕਿ ਮਾਤਾ ਜੀ ਨੇ ਜਾਂ ਤੁਹਾਡੇ ਮਹਿਲਾਂ ਨੇ ਉਸ ਕੱਪੜੇ ਨੂੰ ਪਹਿਨਿਆ ਕਿ ਨਹੀਂ ਪਹਿਨਿਆ।
ਕਰੋ ਪਾਵਨਾ ਪੂਰਨ ਮੇਰੀ ਪਹਿਰੋ ਵਸਤਰ ਆਪ ਇੱਕ ਬੇਰੀ।
ਸਿੱਖ ਕਹਿੰਦਾ ਕਿ ਜੇਕਰ ਪਹਿਲਾਂ ਭੇਜੇ ਹੋਏ ਕੱਪੜੇ ਨੂੰ ਮਾਤਾ ਨੇ ਜਾਂ ਤੁਹਾਡੇ ਮਹਿਲਾਂ ਨੇ ਪਹਿਨਿਆ ਹੈ ਤੇ ਬੜਾ ਚੰਗਾ ਹੈ, ਇਹ ਸੱਚੇ ਪਾਤਸ਼ਾਹ ਮੈਂ ਤੁਹਾਡੇ ਵਾਸਤੇ ਲੈ ਕੇ ਐਸ ਵਾਰੀ ਕੱਪੜਾ ਆਇਆ ਹਾਂ, ਇਸ ਕਰਕੇ ਜੇ ਉਹਨਾਂ ਨੇ ਪਹਿਨ ਲਿਆ ਹੈ ਉਸ ਕੱਪੜੇ ਨੂੰ ਤੇ ਮੇਰੀ ਭਾਵਨਾ ਪੂਰੀ ਹੋ ਗਈ ਹੈ, ਮੇਰੀ ਇਹ ਵੀ ਭਾਵਨਾ ਹੈ ਕਿ ਇਸ ਕੱਪੜੇ ਨੂੰ ਤੁਸੀਂ ਵੀ ਆਪਣੇ ਪੁਸ਼ਾਕੇ ਦੇ ਵਿੱਚ ਵਰਤੋ ਤਾਂ ਕਿ ਮੇਰੇ ਮਨ ਦੀ ਖਾਹਿਸ਼ ਪੂਰੀ ਹੋ ਜਾਏ।
ਸਿਰੀ ਕਲਗੀ ਤਰ ਸੁਣ ਕਰ ਕਹਿਓ ਪ੍ਰਥਮ ਥਾਨ ਤੋਂ ਹਮ ਨਹੀਂ ਲਹਿਓ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਿੱਖ ਨੇ ਇਸ ਤਰ੍ਹਾਂ ਦੀ ਬੇਨਤੀ ਕੀਤੀ ਤੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਭਾਈ ਇਹ ਜਿਹੜਾ ਤੂੰ ਥਾਨ ਅਰਪਣ ਕੀਤਾ ਹੈ ਇਹਨੂੰ ਤੇ ਅਸੀਂ ਦੇਖ ਰਹੇ ਹਾਂ, ਪਰ ਜਿਹੜੇ ਤੂੰ ਪਹਿਲੇ ਥਾਨ ਦੀ ਗੱਲ ਕਰਦਾ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਤੇ ਨਹੀਂ ਮੈਂ ਦੇਖਿਆ, ਉਹ ਤੇ ਸਾਡੇ ਤੱਕ ਨਹੀਂ ਪਹੁੰਚਿਆ।
ਪੁੱਛੋ ਕੋਸ਼ ਪਤੀ ਕੋ ਸੋਏ ਆਇਓ ਧਰਿਓ ਪਹੁੰਚਿਓ ਹੋਏ।
ਕਹਿੰਦਾ ਹੈ ਸਿੱਖ ਕਿ ਐਸਾ ਹੋ ਨਹੀਂ ਸਕਦਾ ਸੱਚੇ ਪਾਤਸ਼ਾਹ, ਮੈਂ ਤੇ ਚੰਗੇ ਤਰੀਕੇ ਦੇ ਨਾਲ ਤਾਕੀਦ ਕਰਕੇ ਮਸੰਦ ਦੇ ਹੱਥ ਭੇਜਿਆ ਸੀ। ਸੱਚੇ ਪਾਤਸ਼ਾਹ ਜਰਾ ਕੁ ਖਜ਼ਾਨੇ ਚ ਪਤਾ ਕਰੋ, ਹੋ ਸਕਦਾ ਹੈ ਕਿ ਖਜ਼ਾਨੇ ਦੇ ਵਿੱਚ ਉਸ ਨੂੰ ਰੱਖਿਆ ਗਿਆ ਹੋਵੇ।
ਗਯੋ ਦਾਸ ਖੋਜੋ ਥਲ ਸਾਰੇ ਸਵਣ ਕਯੋ ਹਮ ਨਹੀਂ ਨਿਹਾਰੇ।
ਖਜ਼ਾਨਚੀ ਨੂੰ ਬੁਲਾਇਆ ਗਿਆ, ਉਹਨੇ ਖਜ਼ਾਨੇ ਦੀ ਪੂਰੀ ਫੋਲ ਕੀਤੀ ਹੈ, ਭਾਵ ਕੇ ਫੋਲਿਆ, ਪਰ ਐਸਾ ਥਾਨ ਕਿਤੋਂ ਵੀ ਨਹੀਂ ਲੱਭਿਆ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹਨੂੰ ਵੀ ਪੁੱਛਦੇ ਨੇ ਉਹ ਕਹਿੰਦੇ ਨੇ ਮੈਂ ਨਹੀਂ ਦੇਖਿਆ, ਐਸਾ ਤੇ ਪਹਿਲੀ ਵਾਰੀ ਦੇਖਿਆ ਜਿਹੜਾ ਸਿੱਖ ਨੇ ਅਰਪਣ ਕੀਤਾ। ਸਿੱਖ ਕੋ ਬੂਝੋ ਤੈ ਕਿਸ ਦਿਨ ਕਿਨੂ ਨਾ ਆਨਿਓ ਹੇਰਨ ਕੀਨਾ।
ਫਿਰ ਸਤਿਗੁਰੂ ਗੋਬਿੰਦ ਸਿੰਘ ਜੀ ਸਿੱਖ ਨੂੰ ਕਹਿੰਦੇ ਨੇ ਕਿ ਕਿਹੜੇ ਮਸੰਦ ਦੇ ਹੱਥ ਕੱਲਿਆ ਸੀ, ਜਰਾ ਉਸ ਮਸੰਦ ਦਾ ਨਾਮ ਤੇ ਦੱਸ, ਕਿਉਂਕਿ ਸਾਰੇ ਦੇ ਸਾਰੇ ਕਹਿੰਦੇ ਨੇ ਕਿ ਅਸੀਂ ਦੇਖਿਆ ਨਹੀਂ ਹੈ, ਕਿਸੇ ਨੇ ਦੇਖਿਆ ਨਹੀਂ ਹੈ, ਮੈਂ ਵੀ ਨਹੀਂ ਦੇਖਿਆ, ਮੇਰੇ ਤਾਂ ਕੱਪੜਿਆ ਨਹੀਂ ਹੈ, ਤੂੰ ਕਿਹਦੇ ਹੱਥ ਕੱਲਿਆ ਸੀ।
ਸੁਣ ਤਾਂ ਬੰਗਾਲੀ ਕਹਿਓ ਪ੍ਰਕਾਸ਼ ਪ੍ਰਥਮ ਮਸੰਦ ਬੁਲਾਕੀ ਰਾਸ।
ਹੱਥ ਜੋੜ ਕੇ ਫਿਰ ਉਹ ਬੰਗਾਲ ਤੋਂ ਜਿਹੜਾ ਆਇਆ ਹੋਇਆ ਸਿੱਖ ਸੀ ਕਹਿੰਦਾ ਜੀ ਪਹਿਲਾਂ ਤੇ ਮਸੰਦ ਬੁਲਾਕੀ ਦਾਸ ਉਥੋਂ ਦੀ ਉਗਰਾਹੀ ਕਰਿਆ ਕਰਦਾ ਸੀ।
ਕਹਿੰਦਾ ਸੋ ਗੁਰ ਕਾਰ ਤਹਾਂ ਤੇ ਲੇਤ ਗੁਰ ਕੇ ਨਿਕਟ ਆਣ ਸਭ ਦੇਤ।
ਕਹਿੰਦਾ ਕਿ ਉਥੋਂ ਦਾ ਮਸੰਦ ਸੀ ਬੁਲਾਕੀ ਦਾਸ ਜਿਹੜਾ ਕਿ ਗੁਰੂ ਦੀ ਉਗਰਾਹੀ ਜਿਹੜੀ ਵੀ ਭੇਜੀ ਜਾਂਦੀ ਸੀ ਉਹ ਤੁਹਾਡੇ ਚਰਨਾਂ ਦੇ ਵਿੱਚ ਪਹੁੰਚਾ ਦਿੰਦਾ ਸੀ।
ਕਹਿੰਦਾ ਮਾਰੇ ਉਸ ਪਾਛੇ ਚਾਇਆ ਮਾਇਆ ਆਨ ਸਕਲ ਕਾਰ ਦੈ ਪਾਇਆ।
ਪਰ ਸੱਚੇ ਪਾਤਸ਼ਾਹ ਬੁਲਾਕੀ ਦਾਸ ਤੇ ਚੜਾਈ ਕਰ ਗਿਆ, ਉਹ ਤੇ ਮਰ ਗਿਆ, ਉਸ ਤੋਂ ਬਾਅਦ ਸੱਚੇ ਪਾਤਸ਼ਾਹ
ਉਸ ਇਲਾਕੇ ਦੇ ਵਿਚੋਂ ਦੋ ਸਕੇ ਭਰਾ ਮਸੰਦ ਉਗਰਾਹੀ ਨੂੰ ਇਕੱਠਾ ਕਰਦੇ ਨੇ। ਸੱਚੇ ਪਾਤਸ਼ਾਹ ਇੱਕ ਦਾ ਨਾਮ ਹੈ ਚਾਇਆ, ਇੱਕ ਦਾ ਨਾਮ ਹੈ ਮਾਇਆ। ਇਹ ਦੋਵੇਂ ਜਿਹੜੇ ਭਰਾ ਨੇ ਉਸ ਇਲਾਕੇ ਦੇ ਵਿਚੋਂ ਸੱਚੇ ਪਾਤਸ਼ਾਹ ਉਗਰਾਹੀ ਇਕੱਠੀ ਕਰਕੇ ਲਿਆਉਂਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਨਾਮ ਦੱਸ, ਚਾਇਆ ਨੂੰ ਦਿੱਤਾ ਸੀ ਜਾਂ ਮਾਇਆ ਨੂੰ ਦਿੱਤਾ ਸੀ? ਉਸ ਵੇਲੇ ਫਿਰ ਸਤਿਗੁਰਾਂ ਦੇ ਚਰਨਾਂ ਦੇ ਵਿਚ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਚਾਇਆ ਨਾਂ ਦਾ ਜਿਹੜਾ ਮਸੰਦ ਹੈ ਉਹਦੇ ਹੱਥ ਦੇ ਵਿਚ ਮੈਂ ਥਾਣ ਦਿੱਤਾ ਸੀ, ਆਖਿਆ ਸੀ ਕਿ ਸਤਿਗੁਰਾਂ ਦੇ ਚਰਨਾਂ ਦੇ ਵਿਚ ਪਹੁੰਚਾ ਦੇਵੇਂ। ਇਸ ਤਰ੍ਹਾਂ ਦੋਵਾਂ ਮਸੰਦਾਂ ਦੇ ਵਿਚੋਂ ਇੱਕ ਨਾਮ ਨੂੰ ਪ੍ਰਗਟ ਕੀਤਾ ਹੈ ਸਿੱਖ ਨੇ ਕਿ ਚਾਇਆ ਮਸੰਦ ਦੇ ਹੱਥ ਦੇ ਵਿਚ ਸੱਚੇ ਪਾਤਸ਼ਾਹ ਮੈਂ ਥਾਣ ਦਿੱਤਾ ਸੀ, ਆਖਿਆ ਸੀ ਕਿ ਸਤਿਗੁਰਾਂ ਦੇ ਚਰਨਾਂ ਦੇ ਵਿਚ ਪਹੁੰਚਾ ਦੇਵੇਂ। ਇਸ ਤਰ੍ਹਾਂ ਮਸੰਦ ਦਾ ਨਾਮ ਬਿਆਨ ਕੀਤਾ ਸਿੱਖ ਨੇ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ, ਕਿਸ ਤਰੀਕੇ ਦੇ ਨਾਲ ਮਸੰਦ ਨੂੰ ਲੱਭਿਆ ਜਾਵੇਗਾ, ਸਤਿਗੁਰੂ ਜੀ ਕਿਸ ਤਰ੍ਹਾਂ ਦਾ ਉਸ ਨੂੰ ਦੰਡ ਦੇਣਗੇ, ਇਹ ਜਿਸ ਤਰ੍ਹਾਂ ਕਵੀ ਜੀ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਣ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਨਾਮ।
ਇੱਕੋ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਸ ਡਿਠਿਆ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਕਰਨ ਔਨੇ ਦਾਵੈ ਧਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ, ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦੀਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਕਲਯੁਗ ਵਿਚ ਸੋਚ ਸੋ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ, ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਐ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ, ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਇ, ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ, ਹੇ ਸੱਚੇ ਪਾਤਸ਼ਾਹ ਜੀ ਅਸੀਂ ਸਦਾ ਹੀ ਭੁੱਲਣ ਹਾਰ ਹਾਂ, ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ, ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ, ਧਰਤੀ ਤੇ ਧਰਮ ਵਰਤਾਓ, ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ, ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਨਾ, ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਸਾਡੀ ਪ੍ਰਾਰਥਨਾ ਹੈ, ਆਪ ਜੀ ਦੇ ਚਰਨਾਂ ਵਿਚ ਗਰੀਬ ਨਵਾਜ ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ ਸਾਡਿਆਂ ਮਨਾਂ ਤੇ ਵਸਾਉਣਾ, ਜੁਗਾਂ ਪਰਿਆਂ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ, ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ, ਨਾ ਵਿਸਰੋ ਨਾ ਵਿਸਾਰੋ, ਰੱਖ ਲੋ ਬਖਸ਼ ਲੋ ਦਿਓ ਦੀਦਾਰ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।